ਫਿਰ ਆਪਸ ਵਿੱਚ ਬੈਠ ਕੇ ਵਿਚਾਰਿਆ ਸਿੱਧਾਂ ਨੇ ਕਿ ਕਲਯੁਗੀ ਜੀਵਾਂ ਦੀ ਉਮਰ ਥੋੜੀ ਹੈ, ਇਹਨਾਂ ਨੂੰ ਉਮਰ ਵਧਾਉਣ ਦਾ ਲੋਭ ਦੇ ਕੇ ਆਪਣੇ ਚੇਲੇ ਬਣਾ ਲਈਏ, ਵੀ ਉਮਰ ਵਧਾਉਂਦੇ ਹਾਂ ਅਸੀਂ ਬੰਦੇ ਦੀ, ਕਿਉਂਕਿ ਲੋਕਾਂ ਨੂੰ ਉਮਰ ਵਧਾਉਣ ਦੀ ਬੜੀ ਇੱਛਾ ਹੁੰਦੀ ਹਰੇਕ ਨੂੰ। ਇਹ ਗੱਲ ਉਹਨਾਂ ਨੇ ਵਿਚਾਰ ਕੇ ਗੁਰੂ ਨਾਨਕ ਦੇਵ ਜੀ ਨੂੰ ਬਚਨ ਕੀਤਾ, ਤੁਸੀਂ ਸਾਡੇ ਚੇਲੇ ਬਣ ਜਾਓ, ਫਿਰ ਅਸੀਂ ਤੁਹਾਡੀ ਉਮਰ ਨਾ ਚਾਰ ਯੁੱਗ ਜਿੰਨੀ ਲੰਮੀ ਕਰ ਦਿਆਂਗੇ, ਧਰਤੀ ਸਾਰੀ ਤੇ ਨੌ ਖੰਡ ਨੇ ਇਹਨਾਂ, ਤੁਹਾਡਾ ਪ੍ਰਤਾਪ ਵੱਧ ਜਾਵੇਗਾ, ਜਿੱਥੇ ਜਾਇਆ ਕਰੋਗੇ ਨਾ ਤੁਹਾਡੇ ਨਾਲ ਦੁਨੀਆਂ ਚੱਲੇਗੀ, ਲੋਕ ਚੱਲਣਗੇ, ਜੈ ਜੈਕਾਰ ਹੋਵੇਗੀ, ਪਤਾ ਨਹੀਂ ਕੀ ਹੁਣ ਲਾਲਚ ਦੇਣ ਲੱਗੇ ਨੇ। ਹੁਣ ਪਾਤਸ਼ਾਹ ਉਹਨਾਂ ਨੂੰ ਸਮਝਾਉਂਦਿਆਂ ਹੋਇਆ ਕਹਿੰਦੇ ਨੇ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ। ਮਹਾਰਾਜ ਕਹਿੰਦੇ ਤੁਸੀਂ ਕਹਿੰਦੇ ਹੋ ਚਾਰ ਯੁੱਗਾਂ ਦੀ ਉਮਰ ਕਰ ਦਿਆਂਗੇ, ਪਰ ਅਸੀਂ ਕਹਿੰਦੇ ਹਾਂ ਚਾਰ ਯੁੱਗ ਚਾਹੇ ਹੋਰ ਦਸੂਣ, ਦਸ ਗੁਣਾ ਵੀ ਬਹੁਤੀ ਹੋ ਜਾਵੇ, ਦਸ ਚੌਕਾ ਚਾਲੀ ਅਰਥਾਤ ਚਾਲੀ ਯੁੱਗ ਦੀ ਉਮਰ ਹੋ ਜਾਵੇ, ਕਲਪਾਂ ਕਲਪ ਉਮਰ ਵੱਧ ਜਾਵੇ। ਚਾਰ ਯੁੱਗ ਜਦੋਂ ਲੰਘ ਜਾਂਦੇ ਨੇ ਫਿਰ ਚਾਰ ਲੰਘ ਜਾਂਦੇ ਨੇ ਫਿਰ ਚਾਰ, ਚਾਰ ਯੁੱਗ ਜਦੋਂ ਦਸ ਵਾਰੀ ਲੰਘ ਜਾਣ, ਦਸ ਚੌਕਾ ਚਾਲੀ ਨੂੰ ਇੱਕ ਕਲਪ ਕਹਿੰਦੇ ਨੇ, ਇੱਕ ਕਲਪ ਉਮਰ ਹੋ ਜਾਵੇ ਬੰਦੇ ਦੀ। ਮਹਾਰਾਜ ਕਹਿੰਦੇ ਜੇਕਰ ਤੁਹਾਡੇ ਕਹਿਣ ਮੁਤਾਬਕ ਚਾਰ ਯੁੱਗ ਉਮਰ ਹੋ ਵੀ ਜਾਵੇ, ਸਾਡੇ ਕਹਿਣ ਮੁਤਾਬਕ ਦਸ ਗੁਣਾ ਹੋਰ ਵੱਧ ਵੀ ਜਾਵੇ, ਭਾਵ ਚੁਤਾਲੀ ਯੁੱਗ ਵੀ ਉਮਰ ਹੋ ਜਾਵੇ, ਚਲੋ ਮੰਨ ਲਓ ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਓ ਵੀ ਹੋ ਜਾਵੇ, ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ। ਕਹਿੰਦੇ ਇਹ ਕੁਰੂਖੇਤ, ਇਲਾਬ੍ਰਤ, ਭਾਰਤ ਖੰਡ ਆਦਿਕ ਨੌ ਖੰਡ ਨੇ ਕੁੱਲ। ਪੁਰਾਣੀ ਬੋਲੀ ਸੀ ਜਦੋਂ ਤਾਂ ਕਿੰਗ ਪੁਰਖ ਇੱਕ ਖੰਡ ਸੀ, ਫਿਰ ਭਦਰ ਖੰਡ, ਕੇਤਮਾਲ ਖੰਡ, ਹਰਵਰਖ ਖੰਡ, ਹਿਰਣਿਆ ਖੰਡ, ਰਮਿਆ ਖੰਡ, ਕੁਰੂਖੇਤ ਖੰਡ, ਇਲਾਬ੍ਰਤ ਖੰਡ, ਭਾਰਤ ਖੰਡ, ਭਾਰਤ ਵਰਸ਼ ਜਿਹੜਾ ਨੂੰ ਭਾਰਤ ਖੰਡ ਕਹਿੰਦੇ ਨੇ। ਹੁਣ ਇਹ ਬਦਲ ਗਏ, ਏਸ਼ੀਆ ਯੂਰਪ ਬਣ ਗਿਆ, ਤੋ ਇਤਿਹਾਸਕ ਅਲੱਗ ਅਲੱਗ ਜੇ ਨੌ, ਆਸਟ੍ਰੇਲੀਆ ਇੱਕ ਵੱਖਰਾ ਹਿੱਸਾ ਜਿਹਾ ਬਣ ਗਿਆ, ਉਹਨਾਂ ਦੇ ਵੱਖਰੇ ਨੌ ਪੈ ਗਏ, ਅੰਗਰੇਜ਼ੀ ਚ ਹੋਰ ਨੌ, ਪੁਰਾਣੇ ਨਾਂ ਹੋਰ ਨੇ। ਮਹਾਰਾਜ ਕਹਿੰਦੇ ਨੌ ਖੰਡਾਂ ਵਿੱਚ ਪ੍ਰਤਾਪ ਵੀ ਜਾਣੇ ਜਾਵੇ, ਤੇ ਜਿਸ ਜਗ੍ਹਾ ਤੋਂ ਤੁਰੀਏ ਉਸ ਜਗ੍ਹਾ ਤੋਂ ਸਭ ਕੋਈ ਨਾਲ ਚੱਲੇ, ਇੰਨਾ ਸਤਿਕਾਰ ਵੀ ਹੋ ਜਾਵੇ, ਦੁਨੀਆਂ ਨਾਲ ਵੀ ਮੇਰੇ ਤੁਰ ਪਵੇਗੀ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ। ਇਹ ਲੇ ਤਾਂ ਬੋਲਿਆ ਕਿਉਂ, ਜੇ ਕੱਲਾ ਹੀ ਲੱਲੇ ਲਾਂ ਹੁੰਦੀ ਤਾਂ ਲੇ ਕੱਲਾ ਹੀ ਬਣ ਜਾਏ, ਹੁਣ ਈੜੀ ਨੂੰ ਸਿਹਾਰੀ ਲਾ ਕੇ ਨਾਲ ਲਿਖਣ ਕਰਕੇ ਲੇ ਥੋੜਾ ਜਿਹਾ ਹੋਰ ਜ਼ਿਆਦਾ ਲਮਕਾ ਕੇ ਕਹਿਣਾ। ਕਹਿੰਦੇ ਅਵਤਾਰਾਂ ਵਾਲਾ ਚੰਗਾ ਨਾਮ ਰਖਾ ਕੇ ਜਸ ਇਸ ਲੋਕ ਵਿੱਚ ਅਤੇ ਕੀਰਤੀ ਪ੍ਰਲੋਕ ਚ ਲੈ ਲਵੇ। ਜਸ ਹੁੰਦਾ ਮੂੰਹ ਤੇ ਕਰਨਾ, ਜਿਵੇਂ ਕੋਈ ਬੰਦਾ ਤੁਹਾਨੂੰ ਮਿਲੇ ਉਹ ਜਸ ਕਰਦੇ, ਪਿੱਠ ਪਿੱਛੇ ਆਪਾਂ ਉਹਦੀ ਨਿੰਦਾ ਕਰ ਦਿੰਦੇ। ਕਹਿੰਦੇ ਮੰਨ ਲਓ ਬਈ ਇਉਂ ਵੀ ਹੋ ਜਾਵੇ, ਮੂੰਹ ਤੇ ਵੀ ਵਡਿਆਈ, ਪਿੱਛੋਂ ਵੀ ਕੀਰਤੀ ਕਰਨ ਲੋਕ, ਫੇਰ ਕੀ ਹੋਜੂ। ਸੋ ਜਿਵੇਂ ਜਜਾਤੀ ਰਾਜਾ ਇੱਕ ਹੋਇਆ ਨਾ, ਉਹਨੇ ਆਪਣੀ ਕੀਰਤੀ ਕਰਾਈ। ਸੋ ਜਿਵੇਂ ਇੱਕ ਵਿਰਾਗੀ ਸੀ, ਉਹਦੇ ਪਾਸੋਂ ਕਿਸੇ ਨੇ ਪੁੱਛਿਆ ਤੇਰੇ ਗੁਰੂ ਦਾ ਕੀ ਨਾਂ, ਤਾਂ ਉਹਨੇ ਕਿਹਾ ਮੇਰੇ ਗੁਰੂ ਦਾ ਨਾਮ ਰੁਲਦੂ ਹੈ। ਫਿਰ ਪੁੱਛਿਆ ਤੇਰਾ ਨਾਂ ਕੀ ਹੈ, ਕਹਿੰਦਾ ਜੀ ਗੁਰੂ ਦੀ ਦਇਆ ਨਾਲ ਮੇਰਾ ਨਾਮ ਸ਼੍ਰੀਮਾਨ ਸੰਤ ਹਰਚਰਨ ਕਮਲ ਰਾਜ ਧੂੜੀ ਦਾਸ ਸਾਹਿਬ ਜੀ ਹੈ। ਆਪਣਾ ਨਾਂ ਵੱਡਾ ਸਾਰਾ ਲਿਖਤਾ ਉਹਨੇ, ਤੇ ਇਸ ਤਰ੍ਹਾਂ ਲੰਬਾ ਲੰਬਾ ਨਾਮ ਰਖਾ ਕੇ ਜਸ ਦੇ ਕੀ ਕਰਾਉਣ ਵਾਲੇ ਕਰਮਾਂ ਵਿੱਚ ਪ੍ਰੀਤੀ ਕਰਨੀ ਜਗਤ ਵਿੱਚ ਲੈਣਾ ਕਰੇ, ਜਸ ਮੂੰਹ ਸਾਹਮਣੇ ਕੀਰਤੀ ਪਿੱਠ ਪਿੱਛੇ ਜੇ ਹੋ ਵੀ ਜਾਵੇ। ਮਹਾਰਾਜ ਕਹਿੰਦੇ ਚਲੋ ਮੰਨ ਲਿਆ, ਇੰਨਾ ਕੁਛ ਤਾਂ ਹੋ ਗਿਆ, ਇਹ ਤਾਂ ਕਰੀ ਗਏ ਆਪਾਂ। ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ। ਪਰ ਜੇਕਰ ਅਜਿਹਾ ਪੁਰਸ਼ ਉਹ ਗੁਣ ਨਿਧਾਨ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੇਠ ਨਾ ਆਇਆ, ਇੰਨਾ ਵੱਡਾ ਨਾਂ ਰਖਾਇਆ, ਇੰਨੀ ਲੰਬੀ ਉਮਰ ਹੋ ਗਈ, ਜਸ ਕੀਰਤੀ ਵੀ ਲੈ ਲਈ, ਹੁਣ ਪਰਮਾਤਮਾ ਦੀ ਨਿਗਾਹ 'ਚ ਤਾਂ ਹੈ ਹੀ ਨਹੀਂ ਉਹ। ਹੁਣ ਇਹ ਜਿਹੜਾ ਬੰਦਾ ਉਹ ਪਰਮਾਤਮਾ ਨੂੰ ਆਪਣੀ ਨਜ਼ਰ ਹੇਠ ਨਹੀਂ ਲਿਆਉਂਦਾ, ਉਹ ਕਹਿੰਦਾ ਮੈਂ ਹੀ ਬਹੁਤ ਵੱਡਾ ਆਪਣੇ ਆਪ 'ਚ, ਇਹ ਵੀ ਨਾਲ ਕਹਿੰਦੇ ਨੇ ਜੇ ਤਿਸ ਨਜ਼ਰ ਨਾ ਆਵਈ। ਇਹਨੂੰ ਅਨਵੇ ਅਰਥ ਕਹਿੰਦੇ ਜਾਂ ਉਲਟਾ ਕੇ ਅਰਥ ਕਰਨਾ, ਚਲੋ ਮੰਨ ਲਓ ਵੀ ਪਰਮਾਤਮਾ ਨੂੰ ਨਹੀਂ ਉਹ ਸਮਝਦੇ ਹੀ ਕੱਖ ਨਹੀਂ, ਕਿਉਂ ਕਿ ਸਾਹਮਣੇ ਆਪਣੇ ਪ੍ਰਮਾਣ ਹੈਗੇ, ਹਰਨਾਕਸ਼ ਨੇ ਕਿਹੜਾ ਸਮਝਿਆ, ਰਾਵਣ ਕਹਿੰਦਾ ਰੱਬ ਰੁੱਬ ਕੋਈ ਨਹੀਂ ਮੈਂ ਹੀ ਹਾਂ। ਇਹੋ ਜਿਹੇ ਲੋਕ ਜਿਹੜੇ ਨੇ ਜਿਨ੍ਹਾਂ ਦੀ ਉਮਰਾਂ ਲੰਬੀਆਂ ਹੋ ਜਾਂਦੀਆਂ, ਜਿਵੇਂ ਨਾਗੇ ਦੀ ਸਰਾਂ ਮੁਕਤਸਰ ਸਾਹਿਬ ਦੇ ਕੋਲੇ ਇੱਕ ਯੋਗੀ ਦੀ ਉਮਰ ਸੀ ਬਹੁਤ 5700 ਸਾਲ ਨੇੜੇ ਸੀ। ਉਹ ਦਸਵੇਂ ਪਾਤਸ਼ਾਹ ਨੂੰ ਕਹਿਣ ਲੱਗੇ ਜੀ ਉੱਧਰ ਇੱਕ ਯੋਗੀ ਰਹਿੰਦਾ, ਯੋਗੀ ਨੂੰ ਕਹਿੰਦੇ ਚੇਲੇ ਜੋ ਗੁਰੂ ਦੇਵ ਜੀ ਆਏ ਨੇ ਦਸਵੇਂ ਪਾਤਸ਼ਾਹ, ਕਹਿੰਦੇ ਨਿਆਣਾ ਹੈ ਇਹਨੂੰ ਕੀ ਪਤਾ, ਦਸਵੇਂ ਪਾਤਸ਼ਾਹ ਨੂੰ ਨਿਆਣਾ ਹੀ ਦੱਸੇ। ਉਹ ਆ ਕੇ ਕਹਿੰਦੇ ਜੀ ਸਿੱਖ ਕਹਿੰਦੇ ਮਹਾਰਾਜ ਉੱਥੋਂ ਨਿਆਣਾ ਹੀ ਦੱਸਦਾ। ਮਹਾਰਾਜ ਕਹਿੰਦੇ ਉਹ 5700 ਸਾਲ ਉਮਰ ਆ, ਬਸ ਉਹਦਾ ਹੀ ਮਾਣ ਚੱਕੀ ਫਿਰਦਾ। ਚੇਲਿਆਂ ਨੇ ਜਾ ਕੇ ਉੱਧਰ ਦੱਸਤਾ ਗੁਰੂ ਸਾਹਿਬ ਨੇ ਤੁਹਾਡੀ ਉਮਰ ਦੱਸੀ, ਫਿਰ ਕਰੰਟ ਵੱਜਿਆ, ਫਿਰ ਲੈ ਕੇ ਖੁੰਡੀ ਜੀ ਆਪਦੇ ਚੇਲਿਆਂ ਨੂੰ ਨਾਲ ਲੈ ਕੇ ਆਇਆ, ਮੱਥਾ ਟੇਕਿਆ। ਮਹਾਰਾਜ ਇੰਨੀ ਛੋਟੀ ਉਮਰ ਇੰਨਾ ਗਿਆਨ, ਮਹਾਰਾਜ ਕਹਿੰਦੇ ਪੁਰਾਣਾ ਖਲੜਾ ਤੂੰ ਛੱਡਿਆ ਨੀ, ਮੈਂ ਛੱਡ ਕੇ ਫਿਰ ਆ ਗਿਆ। ਫਿਰ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖਲੜਾ ਲੰਬਾ ਕਰ ਲੈਣ ਨਾਲ ਕੋਈ ਵੱਡਾ ਨੀ ਬਣ ਜਾਂਦਾ ਹੈ। ਇਹ ਹੁਣ ਜਿਹੜਾ ਬੰਦਾ ਲੰਬੀਆਂ ਉਮਰਾਂ ਵਾਲੇ ਆ ਜਾਂ ਬਹੁਤ ਜ਼ਿਆਦਾ ਹੋ ਗਏ, ਉਹ ਆਸਤਕ ਭਾਵਨਾ ਨਹੀਂ ਧਾਰਦਾ, ਭਜਨ ਸਿਮਰਨ ਕਰਨ ਵਾਲੇ ਨੂੰ ਟੀਚਰਾਂ ਕਰਦਾ, ਤਾਂ ਕੋਈ ਦਿਨ ਐਸਾ ਵੀ ਆਉਂਦਾ ਜਦੋਂ ਕੋਈ ਸੰਬੰਧੀ ਵੀ ਇਹਦੀ ਗੱਲ ਨਹੀਂ ਪੁੱਛੇਗਾ, ਤਾਂ ਬਾਤ ਨਾ ਪੁੱਛਿਆ ਕਿ ਜਿਵੇਂ ਹੰਕਾਰੀ ਮਸੰਦਾਂ ਨੂੰ ਕਿਸੇ ਨੇ ਬਾਅਦ ਚ ਪੁੱਛਿਆ ਹੀ ਨਹੀਂ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜੇ ਪਰਮਾਤਮਾ ਦੀ ਨਜ਼ਰ ਚ ਨਾ ਆਇਆ ਕਿਸੇ ਨੇ ਗੱਲ ਹੀ ਨਹੀਂ ਪੁੱਛਣੀ ਹੈ। ਜਿੰਨੀ ਮਰਜ਼ੀ ਲੰਬੀ ਉਮਰ ਹੋਵੇ ਕੋਈ ਬਾਤ ਨਹੀਂ ਪੁੱਛਦਾ ਫਿਰ ਕਿਸੇ ਦੀ, ਸਬਕਾਂ ਨੂੰ ਪਰਮਾਤਮਾ ਕੀ ਸਜ਼ਾ ਦੇ ਦਿੰਦੇ ਉਲਟੀ। ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ, ਸਗੋਂ ਉਹਦੇ ਕੀਤੇ ਹੋਏ ਦੋਸ਼ ਉਹਦੇ ਜਿੰਮੇ ਲਗਾ ਕੇ ਉਹਨੂੰ ਦੋਸ਼ੀ ਠਹਿਰਾਇਆ ਜਾਵੇਗਾ, ਉਹ ਕੀੜਿਆਂ ਵਿੱਚ ਕੀੜਾ ਕੀਤਾ ਜਾਏ, ਭਾਵ ਨੀਚ ਕੀੜਾ। ਇੱਕ ਤਾਂ ਚਲੋ ਧਰਤੀ ਸਾਫ਼ ਤੇ ਕੀੜੀ, ਇੱਕ ਗੰਦਗੀ ਦੇ ਕੀੜੇ ਬਣਾਏ ਜਾਂਦੇ। ਮਹਾਰਾਜ ਕਹਿੰਦੇ ਉਹਨੂੰ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ, ਦੋਸ਼ੀ ਪੁਰਸ਼ ਵੀ ਉਹਦੇ 'ਚ ਦੋਸ਼ ਧਰਨਗੇ, ਕਹਿਣਗੇ ਇੰਨੇ ਗੰਦੇ ਤਾਂ ਅਸੀਂ ਵੀ ਨਹੀਂ ਜਿੰਨਾ ਇਹ ਗੰਦਾ। ਜਿਵੇਂ ਰਾਮ ਚੰਦਰ ਜੀ ਹੱਸ ਪਏ ਬੈਠੇ ਸਭਾ 'ਚ, ਕੀੜਾ ਇੱਕ ਚੜ੍ਹਦਾ ਸੀ ਥਮਲੇ ਤੇ ਵਾਰ ਵਾਰ ਡਿੱਗ ਪੈਂਦਾ ਟੁੱਟੀਆਂ ਲੱਤਾਂ ਵਾਲਾ। ਹੁਣ ਵਸ਼ਿਸ਼ਠ ਮੁਨੀ ਜੀ ਕਹਿਣ ਲੱਗੇ ਮਹਾਰਾਜ ਇਹ ਕੀੜੇ 'ਤੇ ਹੱਸੀ ਜਾਂਦੇ, ਅੱਜ ਕੀ ਗੱਲ ਹੋ ਗਈ? ਕਹਿੰਦੇ ਇਹ ਦੱਸਾਂ 14 ਵਾਰੀ ਸਵਰਗਾਂ ਦਾ ਰਾਜਾ ਇੰਦਰ ਬਣਿਆ ਇਹ, ਆਦਿਲ ਟੁੱਟੀਆਂ ਲੱਤਾਂ ਇੱਥੇ ਹੁਣ ਤੁਰਿਆ ਫਿਰਦਾ। ਇਹ ਹੰਕਾਰ ਹੋ ਜਾਂਦਾ ਜੀਵ, ਚਾਹੇ ਕਹਿੰਦੇ ਕਿੰਨਾ ਹੀ ਵੱਡਾ ਹੋ ਜੇ ਕਿੰਨਾ ਹੀ, ਪਰ ਜਦੋਂ ਹੰਕਾਰ ਹੋ ਜਾਂਦਾ ਨਾ ਨਾਮ ਜਪੇ ਤੋਂ ਬਿਨਾਂ, ਕਿਉਂਕਿ ਇੱਕ ਨਾਮ ਹੀ ਆ ਜਿਹੜਾ ਹਉਮੈ ਦੀ ਨਿਵਿਰਤੀ ਕਰਦਾ, ਬਾਕੀ ਦੇ ਸਾਧਨ ਤਾਂ ਹਉਮੈ ਦਿੰਦੇ ਹੀ ਨੇ। ਸੋ ਆਪਾਂ ਕਹਾਂਗੇ ਫਲਾਨੇ ਰਿਸ਼ੀ ਨੇ ਲੱਖ ਵਾਰਾਂ ਤਪੱਸਿਆ ਕੀਤੀ, ਪਰ ਨਾਮ ਤੋਂ ਬਿਨਾਂ ਤਪੱਸਿਆ ਸਾਰੀ ਖਤਮ ਹੋ ਗਈ ਜਦੋਂ ਹਉਮੈ ਹੋ ਗਈ। ਫਿਰ ਨਾਮ ਤੋਂ ਬਿਨਾਂ ਟੇਢੀਆਂ ਜੂਨਾਂ 'ਚ ਆਉਂਦਾ, ਕੀੜੇ ਆਦਿਕ ਜੂਨਾਂ 'ਚ ਪੈ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਟੇਢੀਆਂ ਜੂਨਾਂ ਦੇ ਅੰਦਰ ਉਹ ਜਿਹੜਾ ਕੀਟ ਕਰ ਸੱਪ ਕੀਤਾ ਜਾਂਦਾ ਹੈ, ਦੋਸ਼ੀ ਦਾ, ਦੋਸ਼ੀ ਤਾਂ ਉਹ ਸੱਪ ਅੱਗੇ ਹੀ ਹੈ, ਪਰ ਜਦ ਕਿਸੇ ਨੂੰ ਡੰਗ ਮਾਰਿਆ ਤਾਂ ਹੋਰ ਦੋਸ਼ ਧਾਰਨ ਕਰਦਾ, ਉਹ ਭੈੜੀ ਜੂਨੀ ਮਿਲ ਗਈ ਉਹਨੂੰ। ਭਾਈ ਗੁਰਦਾਸ ਜੀ ਕਹਿੰਦੇ ਸਭ ਤੋਂ ਮੰਦੀ ਸੱਪ ਜੋਨ ਸੱਪਾਂ ਵਿੱਚ ਕੁਜਾਤ ਕੁਭਾਈ, ਬਹੁਤੀ ਜ਼ਿਆਦਾ ਮੰਦੀ ਜੂਨ ਹੈ। ਫਿਰ ਕੀਤਾ ਕਹਿੰਦੇ ਹੁਣ ਕੁੱਤੇ ਆਦਿਕ ਹੁੰਦੇ ਨੇ, ਇੱਥੇ ਤਾਂ ਚਲੋ ਮਾੜਾ ਮੋਟਾ ਖਿਆਲ ਕਰਦੇ ਆ ਆਮ ਤੌਰ ਤੇ, ਜਿਨ੍ਹਾਂ ਦਾ ਖਿਆਲ ਨਹੀਂ ਕੀਤਾ ਜਾਂਦਾ। ਦੇਖਦੇ ਹਾਂ ਆਪਾਂ ਇੰਡੀਆ ਦੇ ਵਿੱਚ, ਇੱਕ ਤਾਂ ਉਹ ਕੀੜੇ ਜਿਹੜੇ ਕੁੱਕਰ ਦੇ ਪੈਰ ਵਿੱਚ ਪੈ ਗਏ, ਕੋਈ ਹੋਰ ਥਾਂ ਪੈ ਗਏ, ਜਿੱਥੇ ਜੀਭ ਨਾਲ ਚੱਟ ਲਏ ਉੱਥੋਂ ਹੀ ਕੀੜੇ ਜਿਹੜੇ ਆ ਖਤਮ ਹੋ ਜਾਂਦੇ, ਜ਼ਖਮ ਰਾਜੀ ਹੋ ਜਾਂਦਾ। ਪਰ ਇੱਕ ਕੁੱਕਰ ਦੇ ਮੱਥੇ 'ਚ ਕੀੜੇ ਪੈ ਜਾਂਦੇ ਨੇ, ਉਹਨਾਂ ਨੂੰ ਕੋਈ ਕਰ ਸਕਦਾ ਸਾਫ਼? ਇਸ ਕਰਕੇ ਕਹਿੰਦੇ ਨੇ ਇਹੋ ਜਿਹੜੇ ਦੋਸ਼ੀ ਬੰਦੇ ਨੇ, ਕੂਕਰ ਦੇ ਮਸਤਕ ਦੇ ਕੀੜੇ ਬਣਾਏ ਜਾਂਦੇ ਨੇ, ਉਹ ਦੋਸ਼ੀ ਕੋੜੀਆਂ ਪਾਸ ਵੀ ਆ ਕੇ ਖੜਾ ਹੋ ਜਾਵੇ ਤਾਂ ਦੋਸ਼ ਧਾਰਦੇ ਨੇ ਕੋੜੀ ਵੀ ਕਿ ਇੰਨੀ ਬਦਬੋ ਸਾਡੇ 'ਚ ਨਹੀਂ ਆਉਂਦੀ ਜਿੰਨੀ ਇਹਦੇ 'ਚ ਆਉਂਦੀ ਹੈ। ਕੋੜੀ ਵੀ ਨਫ਼ਰਤ ਕਰਨ ਜਿਸ ਕੁੱਤੇ ਨੂੰ, ਜਿਸ ਕੀੜਿਆਂ ਨੂੰ, ਉਹਨਾਂ ਦੀ ਕੀ ਹਾਲਤ ਹੋਵੇਗੀ? ਕਿਉਂਕਿ ਜਿਹੜਾ ਬੰਦਾ ਰੱਬ ਦੀ ਬਰਾਬਰੀ ਕਰਦਾ, ਨਾਮ ਨਹੀਂ ਜਪਦਾ ਅਤੇ ਕੁਝ ਸਾਧਨ ਕਰਕੇ ਰਿੱਧੀਆਂ ਸਿੱਧੀਆਂ ਆਦਿ ਕਰਕੇ ਲੰਬੀਆਂ ਉਮਰਾਂ ਕਰ ਕਰਕੇ ਲੋਕਾਂ 'ਚ ਆਪਣੀ ਵਡਿਆਈ ਕਰਾ ਕੇ ਆਪਣੇ ਆਪ ਨੂੰ ਰੱਬ ਕਹਿੰਦਾ, ਫਿਰ ਉਹਨੂੰ ਸਜ਼ਾ ਵੀ ਬਹੁਤ ਭਾਰੀ ਦਿੰਦੇ ਨੇ ਪਰਮਾਤਮਾ। ਮਹਾਰਾਜ ਫਿਰ ਦੁਨੀਆਂ 'ਚੋਂ ਤਰ ਵੀ ਸਕੀਦਾ ਕਿਸੇ ਤਰੀਕੇ ਨਾਲ, ਹੁਣ ਕਿਉਂਕਿ ਸਿੱਧਾਂ ਨੂੰ ਮਹਾਰਾਜ ਨਿਰੁੱਤਰ ਕਰੀ ਜਾਂਦੇ ਨੇ। ਹੁਣ ਮਹਾਰਾਜ ਕੀ ਕਹਿੰਦੇ ਨੇ, ਪੌੜੀ ਬਿਲਾਵਲ ਰਾਗ ਦੀ ਤੀਜੇ ਪਾਤਸ਼ਾਹ ਨੇ ਉਚਾਰਨ ਕੀਤੀ, ਕਹਿੰਦੇ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਰਨ ਗੁਰੇ ਆਵੇ, ਘੁੰਮ ਘੁਮਾ ਕੇ ਜੇ ਗੁਰੂ ਦੀ ਸ਼ਰਨ ਵਿੱਚ ਆ ਵੀ ਜਾਵੇ ਨਾ, ਫਿਰ ਕੀ ਕਰਦੇ ਨੇ, ਪਿਛਲੇ ਗੁਣ ਹੈ ਸਤਿਗੁਰ ਬਖਸ਼ ਲਏ ਸਤਸੰਗਤ ਨਾਲ ਰਲਾਵੈ। ਸਤਿਗੁਰੂ ਨੇ ਜਿਹਨੂੰ ਬਖਸ਼ਣਾ ਹੁੰਦਾ ਉਹਨੂੰ ਸਤਸੰਗਤ 'ਚ ਬਿਠਾ ਦਿੰਦੇ ਨੇ। ਹਾਂ, ਬਖਸ਼ਿਸ਼ ਦਾ ਦਰ ਸਤਸੰਗਤ ਹੀ ਕਿਹਾ ਮਹਾਰਾਜ ਨੇ। ਕਹਿੰਦੇ ਉਹ ਮਹਾਰਾਜ ਕਿਵੇਂ ਫਿਰ ਬਖਸ਼ੇ ਜਾਂਦੇ ਨੇ? ਕਹਿੰਦੇ ਸਤਿਗੁਰੂ ਕਹਿੰਦੇ ਪ੍ਰਮਾਣ ਦਿੰਦੇ ਆ, ਜਿਉਂ ਮੀਂਹ ਬੁੱਠਾ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਵੈ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੈ। ਜਿਵੇਂ ਕਹਿੰਦੇ ਬਰਸਾਤ ਹੁੰਦੀ ਹੈ ਤੇ ਪਾਣੀ ਸਾਰਾ ਗਲੀਆਂ ਨਾਲਿਆਂ ਇੱਧਰ ਲਾਉਂਦਾ ਘੁੰਮ ਘੁੰਮਾ ਕੇ, ਜਦੋਂ ਉੱਥੇ ਤਾਂ ਉਹ ਗੰਦਾ ਹੀ ਉਹ 'ਚ ਨਹੀਂ ਕੋਈ ਨਹਾਉਂਦਾ, ਪਰ ਜਦੋਂ ਗੰਗਾ 'ਚ ਮਿਲ ਜਾਂਦਾ ਕਹਿੰਦੇ ਗੰਗਾ 'ਚ ਮਿਲ ਕੇ ਪਵਿੱਤਰ ਹੋ ਜਾਂਦਾ। ਭਾਈ ਜੇ ਆਪਣੇ ਆਪ ਨੂੰ ਗੁਣਹੀਨ ਦੱਸ ਕੇ ਅਕਾਲ ਪੁਰਖ ਕੋਲ ਬੇਨਤੀਆਂ ਕਰੇ, ਨਿਮਰਤਾ ਮਹਾਰਾਜ ਮੇਰੇ 'ਚ ਕੋਈ ਗੁਣ ਨਹੀਂ, ਸੱਚੇ ਪਾਤਸ਼ਾਹ ਗੁਣ ਭਾਵੇਂ ਹੋਵੇ ਵੀ, ਤਾਂਹੀਓ ਸਤਿਗੁਰੂ ਨੇ ਕਿਹਾ ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਯੋਗ ਕੀਤੋ ਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀਂ, ਆਪੇ ਤਰਸ ਪਏ ਹੋਈ। ਨਿਰਗੁਣਿਆਰੇ ਕੀ ਬੇਨਤੀ, ਮੈਂ ਤਾਂ ਮਹਾਰਾਜ ਜੀ ਬਿਲਕੁਲ, ਚਾਹੇ ਕਿੰਨੇ ਹੀ ਕਰੋੜ ਗੁਣ ਇਕੱਠੇ ਹੋ ਜਾਣ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿਰੰਕਾਰ ਦੇ ਸਾਹਮਣੇ ਨਾ ਕਹੇ ਮੇਰੇ 'ਚ ਗੁਣ ਨੇ, ਫਿਰ ਤਾਂ ਫੇਲ ਹੋ ਜਾਵਾਂਗੇ। ਉਹ ਪੁੱਛਦੇ ਹੈ ਤੈਨੂੰ ਦਿੱਤੇ ਕੀ ਨੇ, ਹੈ ਕਿਤੋਂ ਹੋਰ ਲਿਆ ਕਿ ਮੇਰੇ ਕੋਲ ਲਏ ਨੇ, ਲਏ ਤਾਂ ਤੁਹਾਤੋਂ, ਫਿਰ ਮੈਨੂੰ ਕੀ ਦੱਸਦਾ। ਕਦੇ ਵੀ ਨਹੀਂ ਜਣਾਉਣਾ ਆਪਣਾ ਆਪ, ਜਿਹੜਾ ਬੰਦਾ ਆਪਣਾ ਆਪ ਜਣਾਉਂਦਾ, ਜਿਵੇਂ ਬਹੁਤ ਸਮਾਂ ਪਹਿਲਾਂ ਹੀ ਕੀਰਤਨ ਸਿੱਖਣ ਲੱਗੇ ਜਦੋਂ, ਉਸ ਵਕਤ ਉਸਤਾਦ ਨੇ ਇੱਕ ਗੱਲ ਕਹੀ, ਕਹਿੰਦੇ ਕਦੇ ਕਿਸੇ ਉਸਤਾਦ ਕੋਲ ਜਾ ਕੇ ਨਾ ਕਿਹੋ ਮੈਨੂੰ ਆਉਂਦਾ, ਜੇ ਤੁਸੀਂ ਇਹ ਕਹਿ ਦੋ ਨਾ ਮੈਨੂੰ ਆਉਂਦਾ, ਉਹ ਕਹਿੰਦਾ ਫਿਰ ਮੇਰੇ ਕੋਲ ਕੀ ਲੈਣ ਆਇਆ, ਜਾ ਚਲਾ ਜਾ ਮੇਰੇ ਕੋਲ। ਇਸ ਕਰਕੇ ਜਿੱਥੋਂ ਗੁਣ ਲੈਣਾ ਉੱਥੇ ਦੱਸੋ ਹੀ ਨਾ ਵੀ ਮੈਨੂੰ ਕੁਛ ਆਉਂਦਾ ਵੀ ਹੈ, ਉੱਥੇ ਬਿਲਕੁਲ ਅਣਜਾਣ ਜੇ ਬਣ ਕੇ ਗੁਣ ਲਓ। ਇਸੇ ਤਰ੍ਹਾਂ ਪਰਮਾਤਮਾ ਅੱਗੇ ਕਹੋ ਮਹਾਰਾਜ ਜੀ ਮੇਰੇ 'ਚ ਤਾਂ ਕੋਈ ਗੁਣ ਹੀ ਨਹੀਂ ਜੀ, ਮਹਾਰਾਜ ਨਾ ਮੈਂ ਯੋਗ ਧਿਆਨ ਚਿੱਤ ਲਾਇਆ, ਬਿਨ ਬੈਰਾਗ ਨਾ ਛੂਟ ਸਮਾਇਆ, ਕੈਸੇ ਜੀਵਨ ਹੋਏ ਹਮਾਰਾ, ਜਬ ਨਾ ਹੋਏ ਰਾਮ ਨਾਮ ਆਧਾਰਾ, ਜਬ ਤਾ ਸਮਝਣ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਜ ਕਰਮਾ, ਸਰਨ ਪਰੇ ਕੀ ਰਾਖੋ ਸ਼ਰਮਾ। ਮਹਾਰਾਜ ਮੂਹਰੇ ਖੜ ਕੇ ਬੇਨਤੀਆਂ ਇਉਂ ਕਰੀ ਜਾਓ, ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰ ਕੈ ਬਖਸ਼ ਲੈ ਹੋ, ਹਾਂ ਪਾਪੀ ਵੜ ਗੁਣ ਹੰਗਾਰ, ਲੇਖਾ ਕਤ ਹੈ ਨਾ ਛੁੱਟੀਐ ਖਿਨ ਖਿਨ ਭੂਲਨ ਹਾਰ, ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ ਮਿਹਰ ਉਪਾਵ ਹੋ ਡੁੱਬਦੇ ਪੱਥਰ ਤਾਰੇ। ਬਿਲਕੁਲ ਹੀ ਜਾ ਕੇ ਨਿਮਰਤਾ ਚਾਮੇ ਤਾਂ ਕੋਈ ਗੁਣ ਹੀ ਨਹੀਂ ਜੀ, ਪਰਮਾਤਮਾ ਖੁਸ਼ ਹੋ ਜਾਂਦੇ। ਪਰਮਾਤਮਾ ਕਿਸੇ ਗੱਲ ਤੇ ਨਹੀਂ ਖੁਸ਼ ਹੁੰਦੇ, ਸਿਰਫ ਇੱਕ ਚੀਜ਼ ਤੇ ਬਹੁਤ ਖੁਸ਼ ਹੁੰਦੇ, ਜੇ ਕੋਈ ਬੰਦੇ 'ਚ ਨਿਮਰਤਾ ਆ ਜਾਏ, ਬਿਲਕੁਲ ਹਉਮੈ ਤੋਂ ਰਹਿਤ ਹੋ ਜਾਵੇ ਬੰਦਾ। ਮਹਾਰਾਜ ਤੁਸੀਂ ਸੱਚੇ ਪਾਤਸ਼ਾਹ ਵੱਡੇ ਹੋ ਜੀ, ਜੇ ਹਉਮੈ ਦਾ ਤਿਆਗ ਕਰ ਦੇਵੇ ਇਨਸਾਨ, ਬੇਨਤੀ ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਨਾਨਕ ਪਾਤੇ ਥੋੜਾ ਜਿਹਾ ਰੁਕਣਾ, ਕਿਉਂਕਿ ਨਾਨਕ ਨੂੰ ਨਿਰਗੁਣ ਲਾਉਣਾ ਨੀ। ਨਾਨਕ ਤਾਈਓ ਜਿੱਥੇ ਵੀ ਲਮਕਾ ਕੇ ਬੋਲਦੇ ਆ ਤਾਂ ਮਤਲਬ ਵਿਸ਼ਰਾਮ ਹੈ ਇੱਥੇ। ਮਹਾਰਾਜ ਹੁਣ ਫਰਮਾਉਂਦੇ ਜਿਹੜਾ ਗੁਣਾਂ ਤੋਂ ਰਹਿ, ਜੋ ਨਿਰਗੁਣ ਪੁਰਸ਼ ਨੇ ਉਹਨਾਂ ਨੂੰ ਗੁਣ ਦੇਣ ਵਾਲਾ ਵਾਹਿਗੁਰੂ ਹੀ ਹੈ, ਅਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਣਾਂ ਵਾਲਾ ਹੰਕਾਰੀ ਮੰਨਿਆ ਉਹਨਾਂ ਨੂੰ ਗੁਣ ਦਾ ਅਰਥ ਇੱਥੇ ਫਾਹੀ ਹੈ, ਉਹ ਗੁਣ ਦਿੰਦਾ। ਪਰ ਇੱਕ ਤਰੀਕੇ ਨਾਲ ਜਿਹੜਾ ਆਪਣੇ ਆਪ ਨੂੰ ਸਮਝੇ ਮੈਂ ਬੜਾ ਗੁਣਵਾਨ ਹੈ, ਇਹਦੇ 'ਚ ਬੜਾ ਔਖਿਆਈ ਹੋਣੀ ਪੈਂਦੀ ਕਈ ਵਾਰੀ, ਜਿਹੜਾ ਫਿਰ ਮੈਂ ਕਰਨ ਲੱਗ ਜਾਵੇ। ਜਿਵੇਂ ਬਹੁਤ ਵੱਡਾ ਗਿਆਨਵਾਨ ਕਥਾਵਾਚਕ ਹੋਏ ਆ, ਸੋ ਇਸ ਤਰ੍ਹਾਂ ਉਹਨਾਂ ਨੂੰ ਇੱਕ ਵਾਰੀ ਪਰਮਾਤਮਾ ਨੇ ਕਿਹਾ ਸੀ, ਕਹਿੰਦੇ ਜਿੰਨਾ ਮਰਜ਼ੀ ਜ਼ੋਰ ਲਾ ਲਈ, ਜਿਹੜਾ ਤੂੰ ਗਿਆਨ ਦੀਆਂ ਗੱਲਾਂ ਸੁਣਾਉਂਦਾ ਨਾ ਲੋਕਾਂ ਨੂੰ, ਐਨ ਬਿਨਾਂ ਨਾਮ ਜਪੇ ਤੇ ਸਿੱਧ ਕਰਕੇ ਮੈਨੂੰ ਸਾਹਮਣੇ ਖੜਾ ਕਰ ਦਿੰਦਾ, ਆਪ ਤੂੰ ਨਾਮ ਨਹੀਂ ਜਪਦਾ, ਅੰਤਮ ਸਮਾਂ ਬਹੁਤ ਭੈੜਾ ਆਵੇਗਾ ਤੇਰਾ, ਯਤਨ ਕਰ ਲੈ ਜੇ ਹੁੰਦਾ ਤੇਥੋਂ। ਛੇ ਛੇ ਡਾਕਟਰ ਦੇ ਕੋਲ ਖੜੇ ਰਹਿੰਦੇ ਸੀ, ਪਰ ਅੰਤਮ ਸਮਾਂ ਬਹੁਤ ਮਾੜਾ ਆਇਆ। ਕਿਉਂ? ਜਿਹੜਾ ਹੰਕਾਰ ਕਰ ਜਾਣਾ ਨਾ ਗੁਣਾਂ ਦਾ, ਇਹਦੀ ਵੀ ਸਜ਼ਾ ਮਿਲਦੀ ਹੈ, ਕਿਉਂਕਿ ਮੈਂ ਲਿਆ ਕਿੱਥੋਂ ਹੈ। ਜਿਹੜੇ ਬੱਚੇ ਨੂੰ ਪਿਤਾ ਨੇ ਸਾਰੀ ਜਾਇਦਾਦ ਉਹਦੇ ਨਾਂ ਲਵਾ ਤੀ, ਤੇ ਉਹ ਫਿਰ ਪਿਤਾ ਨਾਲ ਹੀ ਆਕੜਨ ਲੱਗ ਜੇ ਵੀ ਮੈਂ ਤਾਂ ਇੰਨਾ ਅਮੀਰ ਹਾਂ, ਮੈਂ ਤੂੰ ਕੀ ਚੀਜ਼ ਹਾਂ। ਬੱਚਿਆਂ ਨੂੰ ਮਾਂ ਬਾਪ ਨੇ ਪੜ੍ਹਾਇਆ, ਬੱਚੇ ਮਾਂ ਬਾਪ ਨੂੰ ਕਹਿੰਦੇ ਤੁਸੀਂ ਤਾਂ ਅਨਪੜ੍ਹੋ, ਤੁਹਾਨੂੰ ਕੀ ਪਤਾ। ਲੋਕ ਰੱਬ ਨਾਲ ਵੀ ਐਂ ਕਰਦੇ, ਪਹਿਲਾਂ ਤਾਂ ਗਰੀਬੀ ਮਾਰੇ ਨੱਕ ਰਗੜਦੇ ਰਹਿੰਦੇ ਆ, ਜਦੋਂ ਪਰਮਾਤਮਾ ਸਭ ਕੁਝ ਦੇ ਦਿੰਦੇ ਨੇ ਫਿਰ ਕਹਿੰਦੇ ਰੱਬ ਰੁੱਬ ਕੋਈ ਚੀਜ਼ ਨਹੀਂ ਮੈਂ ਹੀ ਆ, ਫਿਰ ਉਹਨੂੰ ਬੜੀ ਭਾਰੀ ਸਜ਼ਾ ਮਿਲਦੀ ਹੈ। ਮਹਾਰਾਜ ਕਹਿੰਦੇ ਜਿਵੇਂ ਬੱਦਲ ਵਰਖਾ ਕਰਦਾ ਤਾਂ ਸਾਰੇ ਹੀ ਵਰਸਦਾ, ਜਿੱਥੇ ਜਾਲ ਹੈ ਉੱਥੇ ਵੀ ਵਰਸਦਾ। ਹੁਣ ਇਹ ਤਾਂ ਹੈ ਨਹੀਂ ਵੀ ਰੱਬ ਨੇ ਸਮੁੰਦਰ ਤੇ ਮੀਂਹ ਨਹੀਂ ਪਾਉਣਾ, ਜਾਂ ਜਿੱਥੇ ਪਾਣੀ ਖੜਾ ਉੱਥੇ ਨਹੀਂ ਪੈਣਾ, ਜਦੋਂ ਬਰਸਾਤ ਹੁੰਦੀ ਆ ਨਾ ਸਾਰੇ ਥਾਈ ਮੀਂਹ ਪੈਂਦਾ, ਜਿੱਥੇ ਜਲ ਨਹੀਂ ਉੱਥੇ ਵੀ ਪੈਂਦਾ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਉਹ ਪਰਮਾਤਮਾ ਸ਼ਰਧਾ ਆਦਿਕ ਗੁਣਾਂ ਤੋਂ ਰਹਿਤ ਜੋ ਪੁਰਸ਼ ਨੇ ਉਹਨਾਂ ਨੂੰ ਸਤ ਸੰਤੋਖ ਆਦਿਕ ਗੁਣ ਦਿੰਦਾ, ਅਤੇ ਸਤ ਸੰਤੋਖ ਆਦਿਕ ਗੁਣਾਂ ਦੇ ਸਹਿਜ ਜੋ ਪੁਰਸ਼ ਨੇ ਉਹਨਾਂ ਨੂੰ ਹੋਰ ਗਿਆਨ ਗੁਣ ਦਿੰਦਾ। ਸੋ ਇਸ ਕਰਕੇ ਕਿਉਂਕਿ ਨਿਆਇਕਾਂ ਨੇ ਗਿਆਨ ਨੂੰ ਹੀ ਗੁਣ ਮੰਨਿਆ, ਨਾਨਕ ਨਿਰਗੁਣ ਹੈ ਗੁਣ ਕਰੇ, ਉਹਨਾਂ ਨੂੰ ਤਾਂ ਕਰਨਾ ਹੀ ਕਰਨਾ, ਪਰ ਗੁਣਵੰਤਿਆਂ ਗੁਣ ਦੇ, ਗੁਣਵੰਤਿਆਂ ਨੂੰ ਵਾਹਿਗੁਰੂ ਹੋਰ ਗੁਣ ਦਿੰਦਾ। ਹੁਣ ਸੰਗਤ ਵਿੱਚ ਜਿਹਦੇ 'ਚ ਇੱਕ ਗੁਣ ਨਹੀਂ ਉਹ ਵੀ ਬੈਠਾ, ਉਹਨੂੰ ਵੀ ਗੁਣ ਦਿੱਤਾ ਅੱਜ ਜੀ। ਜੇ 10 ਗੁਣ ਨੇ ਉਹਦੇ ਅੱਜ 15 ਕਰਤੇ, ਜਿਹਦੇ 15 ਸੀ ਉਹਦੇ 50 ਕਰਤੇ, 50 ਵਾਲੇ ਦੇ 100 ਗੁਣ ਕਰਤੇ, ਕਿਉਂਕਿ ਸੰਗਤ ਵਿੱਚ ਉਪਦੇਸ਼ ਦੀ ਵਰਖਾ ਸਾਂਝੀ ਪੈਣੀ ਸਾਰਿਆਂ ਉੱਤੇ। ਇੱਥੇ ਤਾਂ ਦਿਨੋਂ ਦਿਨ ਗਿਆਨ ਸਤਿਗੁਰੂ ਜੀ ਵਧਾਈ ਜਾਂਦੇ ਗੁਰਸਿੱਖ ਦਾ। ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਤੇਹਾ ਤਿਸ ਪਰਮਾਤਮਾ ਜਿਹਾ ਮੈਨੂੰ ਹੋਰ ਤਾਂ ਕੋਈ ਨਜ਼ਰ ਨਹੀਂ ਆਉਂਦਾ, ਸੁਝਦਾ ਹੀ ਨਹੀਂ ਕਿ ਉਹਦੇ ਤੋਂ ਬਿਨਾਂ ਕੋਈ ਕਿਸੇ ਨੂੰ ਗੁਣ ਦੇ ਸਕਦਾ। ਕਿਉਂਕਿ ਨਿਰੰਕਾਰ ਨੇ ਕਿਰਪਾ ਕਰਕੇ ਵਾਹਿਗੁਰੂ ਜੀ ਨੇ ਇਹ ਮਨੁੱਖਾ ਜਨਮ ਦਿੱਤਾ ਨਾ। ਸੋ ਇਹਦੇ ਇੱਕ ਇੱਕ ਅਮੋਲਕ ਅੰਗ ਇਹੋ ਜਿਹੇ ਨੇ ਜੋ ਦੁਨੀਆਂ ਦੇ ਉੱਚੇ ਤੋਂ ਉੱਚੇ ਡਾਕਟਰ ਤੇ ਸਾਇੰਸਦਾਨ ਇਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ। ਕੇਵਲ ਤੇ ਕੇਵਲ ਜੇ ਪ੍ਰਮਾਤਮਾ ਅੱਖਾਂ ਵਿੱਚੋਂ ਹੀ ਜੋਤ ਖਿੱਚ ਲਵੇ ਤਾਂ ਡਾਕਟਰ ਵੈਦ ਹਕੀਮ ਕਹਿੰਦੇ ਭਾਈ ਹੁਣ ਤਾਂ ਜੋਤ ਜਦ ਰੱਬ ਨੇ ਖਿੱਚ ਲਈ ਮੈਂ ਹੁਣ ਕੀ ਕਰ ਸਕਦਾ। ਬੜੇ ਬਜ਼ੁਰਗਾਂ ਨੇ ਇਹੀ ਗੱਲਾਂ ਦੱਸੀਆਂ ਵੀ ਐਨਕ ਲਵਾਉਣ ਗਿਆ ਸੀ, ਸਾਰੇ ਨੰਬਰ ਮੁੱਕ ਗਏ, ਡਾਕਟਰ ਕਹਿੰਦੇ ਇਹ ਜੋਤ ਹੁਣ ਪਿੱਛੋਂ ਹੀ ਮੁੱਕ ਗਈ, ਹੁਣ ਨਹੀਂ ਆਉਣੀ, ਜਦ ਪਿੱਛੋਂ ਹੀ ਮੁੱਕ ਜਾਂਦੀ ਹੈ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਇਹ ਜੀਵ ਜਿਹਦੀ ਆਰਜਾ ਸ੍ਰੇਸ਼ਠ ਕਿਵੇਂ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਜੁਗ ਚਾਰੇ ਆਰਜਾ, ਜੇ ਇਹ ਜੀਵ ਵਿਰਾਗ ਵਿਵੇਕ ਖੜ ਸੰਮਤੀ ਮੋਖ ਇੱਛਾ ਰੂਪ ਚਾਰ ਸਾਧਨਾਂ ਚ ਜੁੜੇ ਨਾ ਤਾਂ ਇਹ ਜੀਵ ਸ੍ਰੇਸ਼ਠ ਹੋ ਸਕਦਾ। ਇਸ ਤਰ੍ਹਾਂ ਕਰਕੇ ਵੀ ਇਹਦੀ ਵਿਚਾਰ ਹੋ ਜਾਂਦੀ ਹੈ, ਕਿਉਂਕਿ ਇਹ ਹੁਣ ਅੰਤਰੀ ਭਾਵ ਸੁਣਾਉਣ ਨੂੰ ਹਲੇ ਮਨ ਨਹੀਂ ਕਰਦਾ, ਕਿਉਂਕਿ ਇੰਨਾ ਹੀ ਬਹੁਤ ਹੈ। ਇੰਨਾ ਕੁ ਸੌਖਾ ਅਰਥ ਕਰੀਏ ਜਿਹਦੇ ਨਾਲ ਫਿਰ ਆਪਾਂ ਨੂੰ ਬਾਅਦ ਵਿੱਚ ਦੂਸਰੇ ਤੀਸਰੇ ਭਾਵ ਅਰਥ ਦਾ ਅੱਗੇ ਅੱਗੇ ਗਿਆਨ ਹੁੰਦਾ। ਚੀਜ਼ ਇੱਕੋ ਹੀ ਹੁੰਦੀ ਆ, ਪਰ ਉਹਦਾ ਅੱਗੇ ਅੱਗੇ ਢੰਗ ਤਰੀਕਾ ਨਿਰਾਲਾ ਹੁੰਦਾ। ਇੱਕੋ ਹੀ ਚੀਜ਼ ਹੈ, ਕਾਪੀ ਪੈੱਨ ਪਹਿਲੀ ਕਲਾਸ ਤੋਂ ਫੜ ਕੇ ਸਾਰੀ ਜ਼ਿੰਦਗੀ ਬੰਦਾ ਐਮ ਏ ਕਲਾਸ PhD ਵਾਲਾ ਵੀ ਕਾਪੀ ਪੈੱਨ ਹੀ ਰੱਖਦਾ। ਕਾਪੀ ਪੈੱਨ ਸਾਰੀ ਜ਼ਿੰਦਗੀ ਉਹੀ ਰਹਿਣਾ, ਪਰ ਗਿਆਨ ਵੱਖਰਾ ਵੱਖਰਾ। ਇਸੇ ਤਰ੍ਹਾਂ ਜਪਜੀ ਸਾਹਿਬ ਦੀਆਂ ਪੌੜੀਆਂ ਜਿਹੜੀਆਂ ਨੇ ਇਹਨਾਂ 'ਚ ਇੱਕ ਤਾਂ ਆਪਾਂ ਹੁਣ ਸੁਣਿਆ ਸਧਾਰਨ ਗਿਆਨ ਜਿਹੜਾ ਆਪਾਂ ਪਾਠ ਕਰਦਿਆਂ ਕਰਦਿਆਂ ਅੱਖਾਂ ਮੂਹਰੇ ਲਿਆਉਣਾ ਅਰਥ ਨੂੰ, ਅਤੇ ਅਰਥ ਜਿਹੜਾ ਉਹਨੂੰ ਧਿਆਨ ਨਾਲ ਸੁਣ ਕੇ ਫਿਰ ਸਮਝਣਾ ਇਹਦਾ ਭਾਵ ਅਰਥ ਹੈ। ਇਹ ਪਹਿਲੀ ਕਲਾਸ ਦੀ ਕਥਾ ਹੈ ਜਿਹੜੀ ਚੱਲ ਰਹੀ ਹੁਣ, ਸਿਰਫ ਪਹਿਲੀ ਵਾਲੇ, ਦੂਜੀ ਵਾਲੇ, ਪੰਜਵੀਂ ਵਾਲੇ, ਦਸਵੀਂ ਵਾਲੇ, ਉਦੋਂ ਅੱਗੇ ਫਿਰ ਜਿਹੜੇ ਸਾਧਨ ਚੱਲਦੇ ਨੇ ਉਹ ਫਿਰ ਉਹਨਾਂ ਨੂੰ ਹੀ ਸਮਝਾਏ ਜਾਂਦੇ ਨੇ ਜਿਹੜੇ ਡੂੰਘਾਈ ਦਾ ਗਿਆਨ ਲੈਣਾ ਜਾਣਦੇ ਨੇ। ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜੀ ਵਿਚਾਰ ਦੱਸੀ ਨੇ ਇਹਦੇ ਵਿੱਚ ਕੁਛ ਕੁ ਆਪਾਂ ਥੋੜ੍ਹੀ ਥੋੜ੍ਹੀ ਕਰ ਵੀ ਸਕਦੇ, ਜਿਵੇਂ ਉਨੀ ਚੀਜ਼ ਸਿੱਖ ਲਈ ਤਾਂ ਹੁਣ ਆਪਾਂ ਜੇ ਜਾਣੀਏ ਕਿ ਯੁੱਗ ਨਾਮ ਦੋ ਦਾ ਹੈ। ਜੇ ਯੁੱਗ ਚਾਰੇ ਆਰਜਾ ਅੰਤਰੀ ਭਾਵਿਆਂ ਬਣਦੇ ਹੁੰਦੇ ਨੇ, ਜੇ ਇਹ ਜੀਵ ਜਿਹੜਾ ਨਾ ਵਿਰਾਗ ਵਿਵੇਕ ਦੋ ਚੀਜ਼ਾਂ, ਵਿਰਾਗ ਹੋ ਜਾਣਾ, ਵਿਵੇਕ ਗਿਆਨ ਹੋ ਜਾਣਾ, ਖੜ ਸੰਪਤੀ ਇਹ ਸਮਦਮ ਸਰਦਾ ਤੀਸਰੀ ਸਮਾਧਾਨ ਉਪਰਾਮ ਛਟੀ ਤਤੀਛਾ ਜਾਨੀ ਹੈ ਭਿੰਨ ਭਿੰਨ ਜਿਹਾ ਨਾਮ। ਸਮ ਹੁੰਦਾ ਮਨ ਦਾ ਰੋਕਣਾ, ਦਮ ਹੁੰਦਾ ਇੰਦਰੀਆਂ ਨੂੰ ਰੋਕਣਾ ਮਾੜੇ ਪਾਸਿਓਂ, ਸ਼ਰਧਾ ਹੁੰਦੀ ਗੁਰੂ ਅਤੇ ਸੋ ਆਪਣੇ ਗ੍ਰੰਥਾਂ ਤੇ ਭਾਵ ਧਾਰਮਿਕ ਪੁਸਤਕਾਂ ਤੇ ਜਾਂ ਆਪਣੇ ਗੁਰੂ ਤੇ, ਗੁਰੂ ਤਾਂ ਅੱਖਰ ਪਹਿਲਾਂ ਆ ਹੀ ਗਿਆ, ਉਹਨਾਂ ਤੇ ਵਿਸ਼ਵਾਸ ਕਰਨਾ। ਸਮਾਧਾਨ ਹੁੰਦਾ ਮਨ ਦੀ ਚੰਚਲਤਾ ਦਾ ਨਾਸ ਕਰਨਾ। ਉਪਰਾਮ ਹੁੰਦਾ ਵਿਸ਼ਿਆਂ ਨੂੰ ਵਿਉਹ ਰੂਪ ਜਾਣ ਕੇ ਤਿਆਗਣਾ। ਪ੍ਰਤੀਕਸ਼ਾ ਹੁੰਦੀ ਹੈ ਦੁੱਖ ਸੁੱਖ ਭੁੱਖ ਤੇ ਦੇ ਸਹਾਰਨ ਵਾਲਾ ਸੁਭਾਅ ਹੋਣਾ, ਇਹਨੂੰ ਕਹਿੰਦੇ ਖੱਟ ਸੰਪਤੀ। ਕਦੇ ਵੀ ਆਪਾਂ ਹੁਣ ਜਦੋਂ ਖੱਟ ਸੰਪਤੀ ਕਹਾਂਗੇ ਨਾ, ਹੁਣ ਤੁਹਾਨੂੰ ਇਹ ਨਹੀਂ ਸਮਝਣ ਵਿੱਚ ਔਖਿਆਈ ਆਉਣੀ ਕਿ ਖੱਟ ਸੰਪਤੀ ਕੀ ਹੁੰਦੀ। ਖੱਟ ਸੰਪਤੀ ਵਿੱਚ ਖੱਟ ਦਾ ਅਰਥ 6 ਹੈ, 6 ਤਰ੍ਹਾਂ ਦੀ ਸਾਡੀ ਸੰਪਤੀ ਇੱਕ ਚੀਜ਼ ਹੈ। ਸਮ ਮਨ ਦਾ ਰੋਕਣਾ, ਦਮ ਇੰਦਰੀਆਂ ਦਾ ਰੋਕਣਾ, ਸ਼ਰਧਾ ਕਰਨੀ ਮਨ ਦੀ ਚੰਚਲਤਾ ਰੋਕਣੀ, ਵਿਕਾਰਾਂ ਨੂੰ ਜ਼ਹਿਰ ਰੂਪ ਜਾਣ ਕੇ ਤਿਆਗਣਾ, ਦੁੱਖ ਸੁੱਖ ਭੁੱਖ ਪਿਆਸ ਵਿੱਚ ਸਹਾਰਨ ਵਾਲਾ ਸੁਭਾਅ ਬਣਾ ਲੈਣਾ। ਇਹ ਭਗਤੀ ਤਾਂ ਹੁੰਦੀ ਨਾ 6 ਗੁਣਾ ਕਰਕੇ। ਫਿਰ ਮੁਕਤੀ ਦੀ ਇੱਛਾ ਹੋਣੀ। ਇਹ ਹੁਣ ਅਸਲ ਵਿੱਚ ਚਾਰ ਸਾਧਨ ਨੇ, ਇਹ ਵਿਰਾਗ, ਵਿਵੇਕ, ਖੜ ਸੰਮਤੀ, ਮੋਖ, ਇੱਛਾ। ਇਸ ਕਰਕੇ ਕਹਿੰਦੇ ਨੇ ਯੁੱਗ ਨਾਮ ਚਾਰ ਦਾ, ਚਾਰ ਤੇ ਚਾਰ ਅੱਠ ਸਾਧਨ ਹੋ ਗਏ। ਅੱਠ ਸਾਧਨ ਅਗਲੇ ਕਿਹੜੇ ਨੇ? ਵਿਰਾਗ, ਵਿਵੇਕ, ਖੜ ਸੰਮਤੀ, ਮੋਖ, ਇੱਛਾ, ਸੁਣਨਾ, ਮੰਨਣਾ, ਕਮਾਉਣਾ ਤੇ ਫਿਰ ਉਹਦਾ ਰੂਪ ਹੋ ਜਾਣਾ, ਤਤਵੰਗ ਦਾ ਸੋਧਨ। ਇਹ ਜ਼ਿਆਦਾ ਔਖੀਆਂ ਚੀਜ਼ਾਂ ਨੇ ਥੋੜੀਆਂ, ਹੁਣ ਮੈਂ ਸਿੱਧੀਆਂ ਹੀ ਬੋਲ ਦਿੰਦਾ। ਅਰਥ ਰੂਪ ਵਿੱਚ ਸੌਖਾ ਜਿਹਾ ਕੰਮ, ਸੁਣਨਾ, ਮੰਨਣਾ, ਕਮਾਉਣਾ ਤੇ ਉਹਦਾ ਰੂਪ ਹੋ ਜਾਣਾ। ਸੋ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਖੰਡ ਸੰਪਤੀ ਹੈ। ਹੋਰ ਦਸੂਣੀ ਹੋਏ ਤੋਂ ਭਾਵ ਦਸ ਊਣੀ, ਦਸ ਇੰਦਰੀਆਂ ਨੂੰ ਵਿਸ਼ੇ ਵਿਕਾਰਾਂ ਵੱਲੋਂ ਊਣਿਆ ਕਰਕੇ ਜੀਵ ਜਿਹੜਾ ਨਾ ਆਰਜਾ ਸ੍ਰੇਸ਼ਟ ਹੁੰਦਾ, ਜੀਵ ਦੀ ਜਿਹੜੀ ਉਮਰ ਹੈ। ਇਸ ਤਰੀਕੇ ਨਾਲ ਇਹਨਾਂ ਦੀ ਵਿਚਾਰ ਕਰੀ ਦੀ ਹੈ। ਹੁੰਦੇ ਤਾਂ ਬਹੁਤ ਜ਼ਿਆਦਾ ਆਨੰਦਮਈ ਅਰਥ ਨੇ, ਬਹੁਤੇ ਜ਼ਿਆਦਾ, ਪਰ ਜਦੋਂ ਇਹ ਥੋੜਾ ਜਿਹਾ ਬੰਦਾ ਵਿਦਵਾਨ ਹੋਵੇ ਜਾਂ ਥੋੜਾ ਜਿਹਾ ਚੀਜ਼ ਨੂੰ ਪਹਿਲਾਂ ਕਿਤੇ ਸੁਣਿਆ ਹੋਵੇ, ਜਿਵੇਂ ਅੱਜ ਆਪਾਂ ਸੁਣਨੀ ਸ਼ੁਰੂ ਕੀਤੀ ਜੇ ਅੰਤਰੀ ਭਾਵਾਂ ਨੂੰ, ਜਦੋਂ ਉਹਨੂੰ ਜਾ ਕੇ ਦੁਬਾਰਾ ਅੰਤਰੀ ਭਾਵ ਚ ਫਿਰ ਪ੍ਰਵੇਸ਼ ਕਰਾਂਗੇ ਜਪਜੀ ਸਾਹਿਬ ਦੇ, ਤਾਂ ਫਿਰ ਆਪਾਂ ਨੂੰ ਇਹ ਸਵਾਦਲਾ ਲੱਗੇਗਾ ਬਹੁਤ ਹੀ, ਬੜੇ ਸੋਹਣੇ ਅਰਥ। ਇਹ ਚੀਜ਼ ਨਾਲ ਵੀ ਆਨੰਦ ਮਾਣਦਾ ਇਨਸਾਨ, ਨਵਾਂ ਖੰਡਾਂ ਵਿੱਚ ਜਾਣੀਆਂ, ਜਿਵੇਂ ਮਹਾਰਾਜ ਨੇ ਲਿਖਿਆ ਨਾ ਬਚਨ, ਨੌ ਖੰਡ ਕਿਵੇਂ ਬਣਾਉਣੇ? ਨੌ ਅੱਖਰ ਪੈਦਾ ਕਰਨੇ ਨੇ, ਪੰਜ ਕੌਣ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪੰਜ ਹੋ ਗਏ। ਜੇ ਚਾਰ ਕੀ ਹੋ ਗਏ? ਰਾਗ, ਦਵੈਸ਼, ਹਰਖ ਤੇ ਸੋਗ, ਚਾਰ ਇਹ ਹੋ ਗਏ। ਇਹ ਨੌ ਚੀਜ਼ਾਂ ਨੂੰ ਖੰਡਾਂ ਦਾ ਅਰਥ ਹੁੰਦਾ, ਜਿਵੇਂ ਖੰਡਾ ਕੱਟਦਾ, ਇਹਨਾਂ ਨਵਾਂ ਦੇ ਖੰਡਨ ਵਿੱਚ ਤਤਪਰ ਜ ਹੋ ਜਾਵੇ, ਬੰਦਾ ਤਤਪਰ ਹੋ ਜੇ ਵੀ ਮੈਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਰਾਗ, ਦਵੈਸ਼ ਤੇ ਹਰਖ, ਸੋਗ, ਇਹਨਾਂ ਨੌ ਨੂੰ ਕੱਟਣਾ, ਨਵਾਂ ਖੰਡਾ ਵਿੱਚ ਜਾਣੀ। ਇਉਂ ਅੰਤਰੀ ਭਾਵ ਇਹ ਬ੍ਰਹਮ ਗਿਆਨੀ ਮਹਾਂਪੁਰਸ਼ ਹੀ ਕਰਦੇ ਹੁੰਦੇ ਨੇ। ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ ਇਹ ਅੰਤਰੀ ਅਰਥ ਦਿਖਾਏ ਸੀ ਸਾਰੀ ਸੰਗਤ ਨੂੰ, ਪਹਿਲਾਂ ਸਾਦੇ ਹੀ ਅਰਥ ਹੁੰਦੇ ਸੀ। ਜਦੋਂ ਬਹੁਤ ਜ਼ਿਆਦਾ ਡੂੰਘਾਈ ਚ ਮਨ ਚੱਲਿਆ ਜਾਂਦਾ ਉਦੋਂ ਅੰਤਰੀ ਭਾਵ ਕਰ ਕਰਕੇ ਦਿਖਾਉਂਦੇ ਨੇ, ਤੇ ਇਹਦੇ ਨਾਲ ਬੜਾ ਮਨ ਨੂੰ ਆਨੰਦ ਬਣਦਾ। ਜਿਵੇਂ ਇੱਕ ਤੇ ਸਧਾਰਨ ਕੀਰਤਨ ਰਾਗੀ ਕਰਦੇ ਨੇ, ਇੱਕ ਰਾਗਾਂ ਵਿੱਚ ਕੀਰਤਨ ਕਰਨਾ ਬਹੁਤ ਡੂੰਘਾਈ ਵਿੱਚ, ਇਹ ਜਦੋਂ ਅੰਤਰੀ ਭਾਵ ਲੱਗਣ ਲੱਗ ਜਾਂਦਾ ਉਦੋਂ ਰਾਗਾਂ ਵਾਲੇ ਕੀਰਤਨ ਵਾਂਗੂ ਕਥਾ ਕਾਫੀ ਡੂੰਘਾਈ ਵਾਲੀ ਬਣ ਜਾਂਦੀ ਹੈ। ਨਵਾਂ ਖੰਡਾਂ ਦਾ ਅਰਥ ਇੱਥੇ ਵੀ ਲਾਉਂਦੇ ਨੇ, ਜਿਵੇਂ ਨੌ ਜੋੜਾਂ ਵਾਲੇ ਮਨੁੱਖ ਨੂੰ ਸਰੀਰ ਵਿੱਚ ਪਰਮੇਸ਼ਰ ਨੂੰ ਵਿਆਪਕ ਜਾਣੇ। ਸਰੀਰ ਵਿੱਚ ਜੋੜ ਤਾਂ ਬਹੁਤ ਨੇ, ਪਰ ਮੁੱਖ ਜੋੜ ਜਿਹੜੇ ਨੇ ਨਾ ਉਹ ਨੌ ਦੱਸੇ ਨੇ। ਇਸ ਕਰਕੇ ਇਹ ਢੰਗ ਦੇ ਨਾਲ ਚਾਰ ਲੱਤਾਂ ਦੇ, ਚਾਰ ਬਾਹਾਂ ਦੇ, ਇੱਕ ਗਿੱਚੀ ਦਾ ਜੋੜ, 60 ਸੂਤ, ਨਵ ਖੰਡ 72, ਪਾਠ ਲੱਗੋ ਅਧਿਕਾਈ। ਇਹ ਭਗਤ ਕਬੀਰ ਜੀ ਦੀ ਜਦੋਂ ਆਓਗੇ ਨਾ ਗੌੜੀ ਰਾਗ ਚ ਭਗਤ ਬਾਣੀ, ਉਦੋਂ ਸਰੀਰ ਦੀ ਵਿਆਖਿਆ ਬੜੀ ਹੋਣੀ ਹੈ। 72,72,00,000, 2,200, ਪਹਿਲਾਂ ਇੱਕ ਸੀ ਫਿਰ ਦੋ, ਹੁਣ 210 ਨਾੜੀਆਂ ਗਿਣੀਆਂ। ਇੰਨੀਆਂ ਨਾੜੀਆਂ ਸਰੀਰ ਵਿੱਚ ਕੰਮ ਕਰਦੀਆਂ, ਸਾਰੀਆਂ ਨਾੜੀਆਂ ਨੂੰ ਕੱਢ ਕੇ ਜੇ ਜੋੜ ਲਾ ਕੇ ਧਰਤੀ ਦੇ ਦੁਆਲੇ ਚਾਰ ਚੱਕਰ ਲਾ ਦੇ ਨੇ, ਇੱਕ ਮਨੁੱਖ 'ਚ ਇੰਨੀਆਂ ਨਾੜੀਆਂ ਕੰਮ ਕਰਦੀਆਂ। ਨਵਾਂ ਖੰਡਾਂ ਦਾ ਅਰਥ ਹੈ ਨੌ ਹਿੱਸਿਆਂ ਵਾਲੀ ਨੌਧਾ ਭਗਤੀ ਕਰੇ। ਇਹ ਫਿਰ ਅੱਗੇ ਅੱਗੇ ਇਉਂ ਵਿਦਾਂਤ ਚੱਲਦਾ। ਵਿਦਾਂਤ ਦਾ ਮਤਲਬ ਵੇਦਾਂ ਦਾ ਸਾਰ ਤੱਤ ਕੱਢਣਾ, ਉਹਨਾਂ ਵਿੱਚ ਗਿਆਨ ਦੀ ਬਿਰਤੀ ਲੈਣੀ। ਵੇਦਾਂ ਵਿੱਚ 80,000 ਕਰਮ ਕਾਂਡ ਹੈ, 16,000 ਉਪਾਸ਼ਨਾ ਤੇ 4,000 ਸਿਰਫ ਗਿਆਨ ਕਾਂਡ ਹੈ। ਇਉਂ ਨਵਾਂ ਖੰਡਾਂ ਦਾ ਅਰਥ ਹੈ ਨਵੀਨ ਅਖੰਡ, ਇੱਕ ਰਸ ਭੇਦ ਭਾਵ ਤੋਂ ਰਹਿਤ, ਅਰਥਾਤ ਸਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ। ਜੋ ਪਰਮਾਤਮਾ ਉਹਨੂੰ ਆਪਣੇ ਹਿਰਦੇ ਵਿੱਚ ਜਾਣੇ ਤਾਂ ਆਰਜਾ ਸ੍ਰੇਸ਼ਟ ਹੁੰਦਾ ਹੈ ਉਹ ਇਨਸਾਨ, ਆਰਜਾ ਦਾ ਅਰਥ ਹੀ ਸ੍ਰੇਸ਼ਟ ਹੈ। ਇਹ ਜਪਜੀ ਸਾਹਿਬ ਦੀ ਜਿਹੜੀ ਪਹਿਲੀ ਕਥਾ ਭਰੀ ਸੀ ਜਿਹੜੀ, ਉਹਦੇ 'ਚ ਇਹ ਜ਼ਿਆਦਾ ਚੀਜ਼ਾਂ ਆਉਣਗੀਆਂ, ਜਾਤੀ ਵਿਜਾਤੀ ਸਵੈਗਤ ਭੇਦ ਰਹਿਤ, ਨਾਲ ਚੱਲੇ ਸਭ ਕੋਈ। ਗਿਆਨ ਹੋਣ ਕਾਲ ਵਿੱਚ ਜਦੋਂ ਵਿਦਿਆ ਦਾ ਭਾਵ ਹੁੰਦਾ ਸਰੀਰ 'ਚੋਂ, ਜਿਹਨੂੰ ਅੱਜ ਕੱਲ੍ਹ ਲੋਕ ਮੰਨਦੇ ਨੇ ਮੈਂ ਬੜੀ ਵਿਦਿਆ ਪੜ੍ਹ ਲਈ, ਫੈਲੇ ਵਿਦਿਆ ਹੋਏ ਚਾਨਣ ਸਕੂਲਾਂ ਦੇ ਬਾਹਰ ਲਿਖਿਆ ਹੁੰਦਾ ਹੈ, ਅਸਲ ਵਿੱਚ ਇਹ ਵਿਦਿਆ ਸਾਰੀ ਮਾਇਆ ਦੀ ਹੈ। ਜਦ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਗਏ ਬਾਬਾ ਕਲਿਆਣ ਚੰਦ ਜੀ, ਪਹਿਲੇ ਦਿਨ ਥਾਲ ਵਿੱਚ ਪਤਾਸੇ ਤੋਂ 1.25 ਰੁਪਈਆ, ਉੱਤੋਂ ਕੱਪੜਾ ਪਾ ਕੇ ਜਾਂ ਗੁੜ ਸ਼ੱਕਰ ਕੋਈ ਮਿੱਠਾ ਲੈ ਕੇ ਸਕੂਲ ਜਾਂਦੇ ਹੁੰਦੇ, ਜਾਂ ਜਾ ਕੇ ਪਾਂਧੇ ਨੂੰ ਕਿਹਾ ਵੀ ਇਹਨਾਂ ਨੂੰ ਪੜ੍ਹਾਉਣਾ। ਸੋ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੂੰ ਜੋ ਥੋੜੇ ਦਿਨ ਲੰਘ ਗਏ, ਉਹ ਪੁਰਾਣੀ ਬੋਲੀ ਹੁੰਦੀ ਸੀ, ਔਚੇ ਪੌਂਚੇ ਢਾਇਆ ਇਹ ਬੋਲੀ ਹੁੰਦੀ ਸੀ। ਪਹਿਲਾਂ ਬੜੇ ਟੇਢੇ ਢੰਗ ਦੀ ਪੜ੍ਹਾਈ ਹੁੰਦੀ ਸੀ, ਔਖੀ ਸੀ ਪਹਿਲਾਂ ਬੜੀ। ਪਹਿਲਾਂ ਹੁੰਦੀ ਸੀ ਇੱਕ ਦੂਣੀ ਦੂਣੀ, ਦੋ ਦੂਣੀ ਚਾਰ ਨਹੀਂ ਸੀ, ਢਾਈ ਇੱਕ ਮਿਠਾਈ, ਢਾਈ ਦੂਣੀ ਪੰਜ, ਢਾਈ ਤੀਆ 7.5, ਢਾਈ ਚੌਕਾ 10, ਬੜੀ ਟੇਢੇ ਢੰਗ ਦੀ ਪੜ੍ਹਾਈ ਸੀ, ਔਚੇ ਪਹੁੰਚੇ ਢੌਂਚੇ ਕਹਿੰਦੇ ਸੀ ਉਹਨੂੰ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪਾਂਧੇ ਨੂੰ ਇਹ ਜਿਹੜੀ ਤੂੰ ਪੜ੍ਹਾ ਰਿਹਾ ਔਚੇ ਪਹੁੰਚੇ, ਇਹ ਨਾਲ ਕੀ ਹੁੰਦਾ? ਕਹਿੰਦੇ ਮਹਾਰਾਜ, ਇਹ ਜਦੋਂ ਬੰਦਾ ਪੜ੍ਹ ਲੈਂਦਾ ਨਾ, ਜਿਵੇਂ ਤੁਹਾਡੇ ਪਿਤਾ ਜੀ ਪਟਵਾਰੀ ਦਾ ਕੰਮ ਕਰਦੇ, ਫਿਰ ਤੁਸੀਂ ਵੱਡੇ ਹੋ ਕੇ ਪਟਵਾਰੀ ਬਣੋਗੇ, ਕਹਿੰਦੇ ਫਿਰ, ਕਹਿੰਦੇ ਫਿਰ ਪੈਸੇ ਲਿਆਓ, ਕਹਿੰਦੇ ਫਿਰ, ਮਹਾਰਾਜ ਪੁੱਛਦੇ ਕਿ ਉਹ ਦੱਸਦਾ, ਕਹਿੰਦੇ ਫਿਰ ਬੱਚੇ ਜੀ, ਫਿਰ ਵਿਆਹ ਜੀ, ਫਿਰ ਅੱਗੇ ਜੀ, ਕਹਿੰਦੇ ਫਿਰ ਬੰਦਾ ਚੜ੍ਹਾਈ ਕਰਦਾ, ਫਿਰ ਕਹਿੰਦੇ ਪ੍ਰਲੋਕ ਨੂੰ ਕੀ ਲੈ ਕੇ ਜਾਏਗਾ? ਕਹਿੰਦੇ ਪ੍ਰਲੋਕ ਨੂੰ ਤਾਂ ਜੀ ਕੁਛ ਨਹੀਂ ਲੈ ਕੇ ਜਾਂਦਾ। ਕਹਿੰਦੇ ਫਿਰ ਇਹ ਪੜ੍ਹਾਈ ਤਾਂ ਐਵੇਂ ਫਜ਼ੂਲ ਹੀ ਹੋਈ, ਇਹਦਾ ਕੀ ਫਾਇਦਾ? ਫਿਰ ਤੇ ਨਾਮ ਦੀ ਪੜ੍ਹਾਈ ਕਰਾਈ ਗੁਰੂ ਨਾਨਕ ਦੇਵ ਜੀ ਨੇ ਉਹਨੂੰ। ਫਿਰ ਹੁਣ ਸਤਿਗੁਰੂ ਕਹਿੰਦੇ ਨਾਲ ਚੱਲਿਆ ਸਭ ਕੋਈ ਗਿਆਨ ਹੋਣ ਕਾਲ ਵਿੱਚ, ਜਦੋਂ ਵਿਦਿਆ ਦਾ ਅਭਾਵ ਹੁੰਦਾ, ਆਹ ਜਿਹੜੀ ਆਪਾਂ ਵਿਦਿਆ ਕਹਿੰਦੇ ਅਸਲ ਵਿੱਚ ਅਵਿਦਿਆ ਹੈ, ਤਾਂਹੀਓ ਲੋਕ ਹੁਣ ਨਾਸਤਿਕ ਜ਼ਿਆਦਾ ਹੋ ਗਏ, ਹਰੇਕ ਗੱਲ ਦੇ ਉੱਤੇ ਕਿੰਤੂ ਤਾਂਹੀਓ ਜ਼ਿਆਦਾ ਹੁੰਦਾ। ਤਦ ਅਵਿਦਿਆ ਦੇ ਨਾਲ ਹੀ ਆਸਰੀ ਸੰਪਦਾ ਦਾ ਸਾਰਾ ਪਰਿਵਾਰ ਚਲਾ ਜਾਂਦਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਰਾਗ, ਦਵੈਸ਼, ਈਰਖਾ, ਸ਼ਬਦ, ਸਪਰਸ਼, ਰਸ, ਰੂਪ, ਗੰਧ, ਪੰਜ ਜਣ ਇਹ ਨੇ। ਕਿਉਂਕਿ ਕਾਰਨ ਦੇ ਭਾਵ ਹੋਣ ਨਾਲ ਕਾਰਜ ਦਾ ਭਾਵ ਆਪੇ ਹੀ ਹੋ ਜਾਂਦਾ। ਕਾਰਨ ਜਿਹੜਾ ਨਾ, ਉਹਦਾ ਭਾਵ ਹੋ ਜੇ ਕਾਰਜ ਦਾ ਭਾਵ। ਕਾਰਨ ਕੀ? ਰਾਤ ਇੱਕ ਕਾਰਨ ਹੈ, ਸੂਰਜ ਦਾ ਛੁੱਪ ਜਾਣਾ, ਰਾਤ ਦਾ ਹੋ ਜਾਣਾ, ਤਾਰਿਆਂ ਦਾ ਆ ਜਾਣਾ, ਹਨੇਰੇ ਵਾਲੇ ਪੰਛੀਆਂ ਦਾ ਆ ਜਾਣਾ ਰਾਤ ਨੂੰ। ਪਰ ਜਿਉਂ ਹੀ ਸੂਰਜ ਸਵੇਰੇ ਚੜ੍ਹਿਆ, ਸਾਰਾ ਕੁਝ ਖਤਮ ਹੋ ਜਾਣਾ, ਤਾਰੇ ਵੀ ਨਹੀਂ ਦਿਖਦੇ, ਰਾਤ ਦੇ ਵਿਚਰਨ ਵਾਲੇ ਪੰਛੀ ਵੀ ਨਹੀਂ ਦਿਖਦੇ, ਉਹ ਜਿਵੇਂ ਨਾਸ ਹੋ ਜਾਂਦੇ ਨੇ। ਇਸੇ ਤਰ੍ਹਾਂ ਜਦੋਂ ਤੱਕ ਅਵਿਦਿਆ ਹੈ, ਉਦੋਂ ਤੱਕ ਆਪਣੇ ਅੰਦਰ ਆਸਰੀ ਸੰਪਦਾ, ਅਗਿਆਨ, ਕਾਮ, ਕ੍ਰੋਧ, ਰਾਗ, ਦਵੈਸ਼ ਨੇ। ਜਿਉਂ ਹੀ ਗਿਆਨ ਦਾ ਸੂਰਜ ਅੰਦਰ ਚੜ੍ਹਿਆ, ਇਹ ਸਾਰੀਆਂ ਚੀਜ਼ਾਂ ਦਾ ਨਾਸ ਹੋ ਜਾਂਦਾ। ਸਾਰੇ ਸ਼ੁਭ ਗੁਣ ਬ੍ਰਹਮ ਗਿਆਨੀ ਦੇ ਨਾਲ ਚੱਲਦੇ, ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗ ਲੇ, ਆਪਣਾ ਚੰਗਾ ਨਾਮ ਬ੍ਰਹਮ ਬੇਤਾ ਰਖਾ ਕੇ ਇਸ ਲੋਕ ਵਿੱਚ ਵੀ ਉਹਦੀ ਮਹਿਮਾ, ਪਰਲੋਕ ਵਿੱਚ ਵੀ ਉਹਦੀ ਮਹਿਮਾ ਹੁੰਦੀ। ਸਿੱਧਾਂ ਨੂੰ ਹੀ ਸਮਝਾ ਰਹੇ ਨੇ ਮਹਾਰਾਜ, ਕਿਉਂਕਿ ਸਿੱਧ ਬੜੇ ਕੋਈ ਮਾੜੀ ਮੋਟੀ ਹਸਤੀ ਤਾਂ ਹੈ ਨਹੀਂ ਸੀ ਵਰਲਡ ਦੇ ਵਿੱਚ। ਸਭ ਤੋਂ ਉਸ ਵਕਤ ਸਿੱਧ ਵਿਦਵਾਨ ਤੇ ਗਿਆਨਵਾਨ ਸੀ, ਬਹੁਤ ਦੁਨੀਆਂ ਡਰਦੀ ਵੀ ਸੀ ਇਹਨਾਂ ਤੋਂ ਕਿ ਸਿੱਧ ਲੋਕ ਨੇ, ਤਕੜੇ ਨੇ। ਪਰ ਤਕੜੇ ਹੋਣ ਦੇ ਨਾਲ ਨਾਲ ਜਿਵੇਂ ਇੱਕ ਪਰਮਾਤਮਾ ਦਾ ਗੁਣ ਕਥਨ ਕੀਤਾ ਮੂਲ ਮੰਤਰ ਚ, ਨਿਰਭਉ ਤੇ ਫਿਰ ਨਿਰਵੈਰ, ਇਹ ਦੋ ਨੇ। ਸਿੱਧ ਕਹਿੰਦੇ ਇਕੱਲਾ ਨਿਰਭਉ ਹੀ ਕਹਿ ਦਿੰਦੇ, ਪਰਮਾਤਮਾ ਨੂੰ ਨਿਰਵੈਰ ਕਹਿਣ ਦੀ ਕੀ ਲੋੜ ਸੀ? ਕਹਿੰਦੇ ਨਿਰਭਉ ਤਾਂ ਹਰਨਾਕਸ਼ ਵੀ ਸੀ ਪਰ ਨਿਰਵੈਰ ਨਹੀਂ ਸੀ ਉਹ, ਨਿਰਭਉ ਤਾਂ ਰਾਵਣ ਵੀ ਸੀ ਉਹ ਨਿਰਵੈਰ ਨਹੀਂ ਸੀ, ਇਸ ਕਰਕੇ ਮੈਨੂੰ ਨਾਲ ਨਿਰਵੈਰ ਲਿਖਣਾ ਪਿਆ। ਇਸੇ ਤਰੀਕੇ ਨਾਲ ਬ੍ਰਹਮ ਬੇਤਾ ਰਖਾ ਕੇ ਨਾਮ ਲੋਕ ਅਤੇ ਪਰਲੋਕ ਦੇ ਵਿੱਚ ਬ੍ਰਹਮ ਗਿਆਨੀ ਨੂੰ ਵਡਿਆਈ ਮਿਲਦੀ ਹੈ। ਪਰ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛਿਆ ਕਿ ਜੇਕਰ ਤਿਸ ਐਸੇ ਨਾ ਪੁਰਸ਼ ਨੂੰ ਉਹ ਪਰਮਾਤਮਾ ਨਦਰ ਆਵੇ, ਨਿਗਾਹ ਨਾ ਆਵੇ, ਨਿਗਾਹ ਆ ਜਾਵੇ। ਕਹਿੰਦੇ ਉਸ ਵਕਤ ਰੇਰੇ ਸ਼ਬਦ ਉਚਾਰਨ ਵਾਲੇ ਜਮਦੂਤ ਵੀ ਉਹਦੀ ਬਾਤ ਨਹੀਂ ਪੁੱਛਦੇ, ਭਾਵ ਤੰਗ ਨਹੀਂ ਕਰਦੇ ਉਹਨੂੰ। ਫਿਰ ਜਦੋਂ ਜਮਦੂਤ ਆਉਂਦੇ ਨੇ ਉਹਨੂੰ ਨਹੀਂ ਪਰੇਸ਼ਾਨ ਕਰਦੇ, ਕਹਿੰਦੇ ਉਹਨੂੰ ਮਸਤਕ ਟੇਕਦੇ ਨੇ। ਇਸ ਤਰ੍ਹਾਂ ਇਹ ਅੰਤਰੀਵ ਭਾਵ ਨੇ ਸਾਰੇ, ਜਿਵੇਂ ਭਾਈ ਨੰਦ ਲਾਲ ਜੀ ਨੇ ਲਿਖਿਆ ਨਾ, ਬਹੋਸ਼ ਬਾਸ਼ ਕੇ ਹੰਗਾਮ ਨੋ ਬਹਾਰ ਆਮਦ, ਬਹਾਰ ਆਮਦੋ ਕਰਾਰ ਆਮਦੋ ਯਾਦ ਆਮਦ। ਕਹਿੰਦੇ ਉਹ ਗਿਆਨਵਾਨ ਦੋਸ਼ੀ ਪਦਾਰਥਾਂ ਵਿੱਚ, ਇੰਦਰੀਆਂ ਵਿੱਚ ਦੋਸ਼ ਧਾਰਦੇ ਨੇ। ਇਸ ਤਰੀਕੇ ਨਾਲ ਕਹਿੰਦੇ ਭਾਈ ਜਰਾ ਹੋਸ਼ ਕਰ, ਬਹਾਰ ਆਈ ਹੈ ਮਨੁੱਖਾ ਦੇਹ ਦੀ, ਤੇਰੇ ਗੁਰੂ ਕਲਗੀਧਰ ਵਰਗੇ ਯਾਰ ਵੀ ਆਏ ਹੋਏ ਤੇ ਤੂੰ ਇਕਰਾਰ ਵੀ ਕੀਤਾ ਹੋਇਆ। ਇਸ ਕਰਕੇ ਉਹਨਾਂ ਨੇ ਵੀ ਜਦੋਂ ਭਾਈ ਨੰਦ ਲਾਲ ਦੀਆਂ ਗਜ਼ਲਾਂ ਪੜ੍ਹਦੇ ਆ, ਬਹੁਤ ਗਿਆਨ ਆ ਉਹਨਾਂ ਵਿੱਚ। ਪਰ ਕਿਉਂਕਿ ਉਹ ਬੋਲੀ ਅਰਬੀ ਫਾਰਸੀ ਹੋਣ ਕਰਕੇ ਸਧਾਰਨ ਵਿਅਕਤੀ ਨੂੰ ਕਹਿੰਦੇ ਉਹਦੀ ਸਮਝ ਨਹੀਂ ਲੱਗਦੀ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ, ਦੋਸ਼ੀ ਦੋਸ਼ ਧਰੇ, ਦੋਸ਼ੀ ਜੋ ਵਿਸ਼ਈ ਉਹਨਾਂ ਵਿੱਚ ਦੋਸ਼ ਧਾਰਦੇ ਨੇ, ਕਿਉਂ ਉਹ ਮਨੁੱਖਾ ਜਨਮ ਨਿਸਫਲ ਕਿਉਂ ਗਵਾਈ ਜਾਂਦੇ ਨੇ? ਬ੍ਰਹਮ ਗਿਆਨੀ ਉਹਨਾਂ 'ਚ ਦੋਸ਼ ਧਾਰਦੇ ਨੇ, ਮਨੁੱਖਾ ਜਨਮ ਨੂੰ ਕਿਉਂ ਖਰਾਬ ਕਰੀ ਜਾ ਰਹੇ ਹੋ ਭਾਈ? ਨਾਨਕ ਨਿਰਗੁਣੇ ਗੁਣ ਕਰੇ ਗੁਣਵੰਤਿਆਂ ਗੁਣ ਦੇ। ਮਹਾਰਾਜ ਕਹਿੰਦੇ ਗੁਣਵੰਤਿਆਂ ਗੁਣਾਂ ਵਾਲੇ ਜੋ ਮਹਾਤਮਾ ਨੇ ਨਾ, ਉਹ ਨਿਰਗੁਣਿਆਰਿਆਂ ਨੂੰ ਗੁਣ ਦੇ ਕੇ ਗੁਣਾਂ ਵਾਲਾ ਬਣਾ ਦਿੰਦੇ ਨੇ। ਉਹਨਾਂ ਮਹਾਤਮਾ ਦੇ ਗੁਣਾਂ ਦਾ ਪ੍ਰਤ ਬਦਲਾ ਕੋਈ ਦੇ ਹੀ ਨਹੀਂ ਸਕਦਾ, ਕਿਉਂਕਿ ਤੇਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਏ ਕਰੇ। ਮਹਾਰਾਜ ਕਹਿੰਦੇ ਉਹ ਮਹਾਤਮਾ ਜੇ ਆ ਹੋਰ ਕੋਈ ਸੁਝਦਾ ਹੀ ਨਹੀਂ ਜਿਹੜਾ ਕੋਈ ਉਹਨਾਂ ਦੇ ਗੁਣਾਂ ਦਾ ਪ੍ਰਤਬਾਦਲਾ ਦੇਣਾ ਕਰੇ। ਇਸ ਕਰਕੇ ਉਹ ਨਿਰਗੁਣ ਬ੍ਰਹਮ ਪਰਮਾਤਮਾ ਦੇ ਬਣਾਏ ਹੋਏ ਰੱਬ ਦੇ ਪਿਆਰੇ ਵੀ ਉਹੀ ਕਰਮ ਕਰਦੇ ਜਿਹੜਾ ਪਰਮਾਤਮਾ ਕਰਦਾ। ਪਰਮਾਤਮਾ ਜੀਵਾਂ ਦੇ ਵਿੱਚ ਬੈਠ ਕੇ ਹੀ ਆਪਣਾ ਕਰਮ ਕਰਦਾ। ਇਸ ਤਰੀਕੇ ਨਾਲ ਮਹਾਰਾਜ ਨੇ 117 ਅੱਖਰਾਂ ਦੀ ਇਹ ਪੌੜੀ ਬਖਸ਼ਿਸ਼ ਕੀਤੀ। 7 ਪੌੜੀਆਂ ਤੱਕ ਕੁੱਲ 907 ਅੱਖਰ ਬਣਦੇ ਨੇ ਜਪਜੀ ਸਾਹਿਬ ਦੇ, ਇੰਨੀਆਂ ਹੀ ਲਗਾ ਮਾਤਰਾ ਨੇ, ਜਿੰਨੀਆਂ ਜਪਜੀ ਸਾਹਿਬ ਦੇ ਅੱਖਰ ਨੇ ਇੰਨੀਆਂ ਹੀ ਲਗਾ ਮਾਤਰਾ ਨਾਲ ਹੀ ਚੱਲਣਗੀਆਂ। ਜਾਂ ਮਹਾਰਾਜ ਸੱਚੇ ਪਾਤਸ਼ਾਹ ਨੇ 7 ਪੌੜੀਆਂ ਤੱਕ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ ਆਪਾਂ ਨੂੰ, ਸਤਿਗੁਰੂ ਮਿਹਰ ਕਰਨ। ਸੋ ਵਿਚਾਰ ਕਰਦੇ ਕਰਦੇ ਆਪਾਂ ਜਦੋਂ ਜਪਜੀ ਸਾਹਿਬ ਦਾ ਪਾਠ ਕਰੀਏ, ਇਹ ਅੰਤਰੀਵ ਅਰਥ ਤਾਂ ਨਾ ਭਾਵੇਂ ਅੱਗੇ ਲਿਆਇਓ ਤਾਂ ਵੈਸੇ ਹੀ ਸੁਣਾਏ ਨੇ ਮਾੜੇ ਜੇ, ਤਾਂ ਕਿ ਥੋੜੀ ਥੋੜੀ ਲਾਗ ਲੱਗਦੀ ਰਹੇ, ਬੰਦਾ ਅੱਗੇ ਨੂੰ ਟ੍ਰੇਨਡ ਹੋ ਜਾਂਦਾ ਜ਼ਿਆਦਾ ਅੰਤਰੀਵ ਭਾਵਾਂ ਨੂੰ ਸੁਣਨ ਵਿੱਚ। ਪਰ ਜਿਹੜੀ ਮੁੱਖ ਚੀਜ਼ ਦੱਸੀ ਆ ਮਹਾਰਾਜ ਨੇ, ਵੀ ਚਾਰੇ ਯੁੱਗ ਜੇ ਲੰਬੀ ਉਮਰ ਹੋ ਜੇ, 10 ਗੁਣਾ ਜ਼ਿਆਦਾ ਹੋ ਜੇ, ਨਾਲ ਸਭ ਤੁਰਨ, ਮਹਿਮਾ ਕੀਰਤੀ ਕਰਨ, ਚੰਗਾ ਨਾਂ ਖਾ ਕੇ ਦੁਨੀਆਂ ਚੱਲੇ, ਪਰ ਜੇ ਰੱਬ ਦੀ ਨਿਗਾਹ ਚ ਨਾ ਆਇਆ ਕਿਸੇ ਨੇ ਗੱਲ ਨਹੀਂ ਪੁੱਛਣੀ। ਇਸ ਕਰਕੇ ਨਿਰਗੁਣਿਆਰਿਆਂ ਨੂੰ ਵਾਹਿਗੁਰੂ ਗੁਣ ਦਿੰਦੇ ਨੇ, ਗੁਣਾਂ ਵਾਲਿਆਂ ਨੂੰ ਹੋਰ ਗੁਣ ਦਿੰਦੇ ਨੇ, ਪਰ ਉਹ ਜਿਹਾ ਕੋਈ ਨਹੀਂ ਜਿਹੜਾ ਰੱਬ ਨੂੰ ਗੁਣ ਦੇ ਸਕੇ, ਸਾਰੇ ਪ੍ਰਮਾਤਮਾ ਤੋਂ ਗੁਣ ਲੈਂਦੇ। ਇੰਨਾ ਸੱਤਵੀਂ ਪੌੜੀ ਦਾ ਅਰਥ ਤਾਂ ਇੰਨਾ ਕੀ ਆ, ਇਹ ਆਪਾਂ ਫਿਰ ਹੌਲੀ ਹੌਲੀ ਸਿੱਖ ਜਾਵਾਂਗੇ। ਫਿਰ ਜਪਜੀ ਸਾਹਿਬ ਜਿੰਨਾ ਮਰਜ਼ੀ ਤੇਜ਼ ਕਰੀ ਜਾਓ, ਅਰਥ ਸਾਹਮਣੇ ਆਈ ਜਾਣਗੇ ਅੱਖਾਂ ਦੇ, ਉਦੋਂ ਮਨ ਨੂੰ ਜਦੋਂ ਅਰਥ ਮਿਲਣ ਲੱਗ ਗਏ ਨਾ, ਫਿਰ ਤੁਹਾਡਾ ਮਨ ਕਹੇਗਾ ਮੈਂ ਨਹੀਂ ਕਿਤੇ ਜਾਣਾ ਹੁਣ, ਕਿਉਂਕਿ ਮੈਨੂੰ ਮੇਰੀ ਖੁਰਾਕ ਮਿਲ ਗਈ। ਮਨ ਦੀ ਖੁਰਾਕ ਹੀ ਗੁਰਬਾਣੀ ਦੇ ਅਰਥ ਨੇ। ਜਦੋਂ ਆਪਾਂ ਇਕੱਲੀ ਬਾਣੀ ਪੜ੍ਹਦੇ ਹਾਂ, ਧਿਆਨ ਕਿਤੇ ਹੋਰ, ਮਨ ਕਿਤੇ ਹੋਰ, ਉਦੋਂ ਮਨ ਦੀ ਇਕਾਗਰਤਾ ਨਹੀਂ ਹੁੰਦੀ। ਮਨ ਦੀ ਇਕਾਗਰਤਾ ਅਰਥਾਂ ਨਾਲ ਹੁੰਦੀ। ਮਨ ਦਾ ਭੋਜਨ ਗਿਆਨ ਹੈ, ਗਿਆਨ ਆਪਾਂ ਇਹਨੂੰ ਦਿੰਦੇ ਨਹੀਂ। ਜਦੋਂ ਵੀ ਮਨ ਨੂੰ ਗਿਆਨ ਮਿਲਣ ਲੱਗ ਪਿਆ, ਆਹ ਜਿਹੜੇ ਅੰਤਰੀ ਭਾਵ ਨੇ ਇਸ ਤੋਂ ਵੀ ਉੱਤੇ ਗਿਆਨ ਹੈ, ਮਨ ਹੋਰ ਖੁਸ਼ ਹੁੰਦਾ, ਮੈਨੂੰ ਹੋਰ ਗਿਆਨ ਮਿਲਿਆ। ਇਉਂ ਗਿਆਨ ਇਕੱਲਾ ਹੀ ਕੰਮ ਨਹੀਂ ਕਰਦਾ। ਜੇ ਸਾਰੀ ਜ਼ਿੰਦਗੀ ਹੈ ਜਾਂ ਗਿਆਨ ਲਈ ਗਏ, ਭਗਤੀ ਨਾ ਕੀਤੀ ਤਾਂ ਇਹ ਗਿਆਨ ਹਉਮੈ ਵਿੱਚ ਬਦਲ ਜਾਂਦਾ ਫਿਰ। ਇਸ ਕਰਕੇ ਦੋਨੋਂ ਚੀਜ਼ਾਂ ਬਰਾਬਰ ਬਰਾਬਰ ਰੱਖਣੀਆਂ। ਅੱਜ ਜਿੰਨਾ ਗਿਆਨ ਆਪਾਂ ਲਿਆ, ਇਹਦੇ ਨਾਲ ਨਾਲ ਇੰਨਾ ਸਿਮਰਨ ਵੀ ਕਰਨਾ। 1 ਘੰਟਾ ਕਥਾ ਸੁਣੀ ਤਾਂ 1 ਘੰਟਾ ਘਰੇ ਜਾ ਕੇ ਸਿਮਰਨ ਵੀ ਕਰਿਓ, ਤਾਂ ਸਤਿਗੁਰੂ ਦੀ ਹੋਰ ਬਖਸ਼ਿਸ਼ ਹੋਵੇਗੀ। ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ। ਹੁਣ ਸ਼ਾਮ ਨੂੰ ਵੀ ਸਰਵਣ ਕਰਾਂਗੇ ਕਥਾ 7 ਤੋਂ 8। ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਚੱਲਦਾ। ਸਵੇਰੇ ਫਿਰ 9 ਤੋਂ 10 ਦਾ ਸਮਾਂ ਰਹੇਗਾ। ਜਦੋਂ ਤਬਦੀਲ ਹੋਣਾ ਸਮਾਂ, ਫਿਰ ਸੰਗਤ ਨੂੰ ਦੱਸ ਦਿੱਤਾ ਜਾਵੇਗਾ। ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕਰਨੀ ਹੈ। ਆਓ ਸਿਮਰਨ ਕਰੀਏ, 2-4 ਮਿੰਟ ਸਿਮਰਨ ਕਰਕੇ ਆਪਣੇ ਮਨ ਨੂੰ ਗੁਰਾਂ ਦੇ ਮਹਾਂਵਾਕ ਅਨੁਸਾਰ ਇੱਥੇ ਹੀ ਕਮਾਈ ਕਰਕੇ ਫਿਰ ਹੀ ਜਾਵਾਂਗੇ।
ਵਾਹਿਗੁਰੂ 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 ਵਾਹਿਗੁਰੂ।